ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ। ਸਤਿਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਉਹ ਪਰਮਾਤਮਾ ਆਪ ਸੰਸਾਰ ਦੇ ਵਿੱਚ ਸਰੂਪ ਧਾਰਨ ਕਰਕੇ ਆਇਆ। ਸਿੱਖੀ ਦੀ ਫੁਲਵਾੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਲਗਵਾਈ, ਭਾਵ ਵਾਹਿਗੁਰੂ ਦੇ ਨਾਮ ਦਾ ਸਮੂਹ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਦਸਾਂ ਹੀ ਜਾਮਿਆਂ ਦੇ ਵਿੱਚ ਇਸ ਸਿੱਖੀ ਦੀ ਫੁਲਵਾੜੀ ਨੂੰ, ਇਸ ਬਾਗ ਨੂੰ ਸ਼ੁਭ ਗੁਣਾਂ ਦੇ ਨਾਲ ਸਿੰਜਦਿਆਂ ਹੋਇਆਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਸ ਨੂੰ ਪ੍ਰਫੁੱਲਿਤ ਕੀਤਾ ਔਰ ਵਾਹਿਗੁਰੂ ਦੀ ਕਿਰਪਾ ਸਦਕਾ ਸਿੱਖੀ ਦੀ ਇਸ ਫੁਲਵਾੜੀ ਵਿੱਚ ਸਮੇਂ ਸਮੇਂ ਮੁਤਾਬਕ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਮਹਾਤਮਾ ਰੂਪੀ ਐਸੇ ਫੁੱਲ ਖੇੜੇ ਜਿਨ੍ਹਾਂ ਨੇ ਭਾਉ ਭਗਤੀ ਦੀ ਸੁਗੰਧੀ ਦੇ ਨਾਲ ਕੁੱਲ ਸੰਸਾਰ ਨੂੰ ਮਹਿਕਾਇਆ, ਗੁਰਮਤਿ ਦਾ ਪ੍ਰਚਾਰ ਕਰਦਿਆਂ ਬੇਅੰਤ ਜੀਵਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ। ਹਿੰਦੁਸਤਾਨ ਪਾਕਿਸਤਾਨ ਦੇ ਐਨ ਬਾਰਡਰ ਦੇ ਉੱਪਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਕਸਬੇ ਖੇਮ ਕਰਨ ਦੇ ਨਜ਼ਦੀਕ ਭੂਰੇ ਕੋਨੇ ਨਾਮ ਦਾ ਪਿੰਡ ਹੈ। ਉਸ ਪਿੰਡ ਦੇ ਵਿੱਚ ਇੱਕ ਕਿਰਤੀ ਗੁਰਸਿੱਖ ਪਿਆਰੇ ਮਹਾਨ ਭਜਨੀਕ ਨਾਮ ਬਾਣੀ ਦੇ ਰਸੀਏ ਬਾਣੀ ਦੇ ਧਾਰਨੀ ਸਰਦਾਰ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜਨਮ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਵਿੱਦਿਆ ਖੇਮ ਕਰਨ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ ਔਰ ਫਿਰ ਉਚੇਰੀ ਵਿੱਦਿਆ ਦੇ ਵਾਸਤੇ ਅੰਮ੍ਰਿਤਸਰ ਖਾਲਸਾ ਕਾਲਜ ਵਿਖੇ ਦਾਖਲਾ ਲਿਆ ਅਤੇ ਇੱਥੋਂ ਉਚੇਰੀ ਵਿੱਦਿਆ ਪ੍ਰਾਪਤ ਕੀਤੀ। ਕਲਗੀਧਰ ਪਿਤਾ ਜੀ ਦੀ ਸਾਜੀ ਨਿਵਾਜੀ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਾਝੇ ਦੇ ਇਲਾਕੇ ਵਿੱਚ ਜਦੋਂ ਗੁਰਮਤਿ ਪ੍ਰਚਾਰ ਲਈ ਆਉਂਦੇ ਇਹਨਾਂ ਬਾਰਡਰ ਦੇ ਪਿੰਡਾਂ ਵਿੱਚ ਵੀ ਪ੍ਰਚਾਰ ਵਾਸਤੇ ਜਾਇਆ ਕਰਦੇ ਸਨ। ਸਤਿਕਾਰਯੋਗ ਬਾਬਾ ਝੰਡਾ ਸਿੰਘ ਜੀ ਸਾਰੇ ਜਥੇ ਦੀ ਸਿੰਘਾਂ ਦੀ ਗੁਰੂ ਰੂਪ ਜਾਣ ਕੇ ਸੇਵਾ ਕਰਿਆ ਕਰਦੇ ਅਤੇ ਉਸ ਸੇਵਾ ਦੇ ਵਿੱਚ ਪਿਤਾ ਜੀ ਦਾ ਹੱਥ ਵਟਾਉਂਦਿਆਂ ਹੋਇਆਂ ਸੰਤ ਕਰਤਾਰ ਸਿੰਘ ਜੀ ਵੀ ਤਨੋਂ ਮਨੋਂ ਸੇਵਾ ਕਰਦੇ ਸਨ। ਤਦੋਂ ਤੋਂ ਹੀ ਨਾਮ ਬਾਣੀ ਦੀ ਲਗਨ ਭਾਵੇਂ ਵਿਰਸੇ ਵਿੱਚੋਂ ਮਿਲੀ ਸੀ ਪਰ ਜਥੇ ਦੇ ਪ੍ਰਭਾਵ ਸਦਕਾ ਹਿਰਦੇ ਵਿੱਚ ਹੋਰ ਵਧੀ। ਕਾਲਜ ਜੀਵਨ ਦੌਰਾਨ ਆਪ ਜੀ ਦਾ ਜੀਵਨ ਐਸਾ ਪਰਪੱਕ ਸੀ ਕਿ ਰੋਜ਼ਾਨਾ ਕਾਲਜ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣਾ ਔਰ ਗੁਰਬਾਣੀ ਪੜ੍ਹਦਿਆਂ ਆਉਣਾ ਅਤੇ ਗੁਰਬਾਣੀ ਪੜ੍ਹਦਿਆਂ ਹੀ ਜਾਣਾ, ਹੋਰ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਦੇ ਨਹੀਂ ਕਰਨੀ। ਉਹ ਸਮਾਂ ਐਸਾ ਸੀ ਜਦੋਂ ਅੰਮ੍ਰਿਤਧਾਰੀ ਸਿੰਘ ਲੱਭਣੇ ਔਖੇ ਸਨ, ਬਾਣੀ ਪੜ੍ਹਨ ਵਾਲੇ ਵਿਰਲੇ ਵਿਰਲੇ ਹੀ ਹੋਇਆ ਕਰਦੇ ਸਨ। ਆਪਣੀ ਭਰ ਜਵਾਨੀ ਦੀ ਅਵਸਥਾ ਵਿੱਚ ਬਾਣੀ ਦਾ ਇੰਨਾ ਪ੍ਰੇਮ, ਇਉਂ ਬਾਣੀ ਪੜ੍ਹਦਿਆਂ ਹੋਇਆਂ ਹੀ ਉਹ ਪੜ੍ਹਾਈ ਆਪਣੀ ਸਾਰੀ ਮੁਕੰਮਲ ਕੀਤੀ ਔਰ ਫਿਰ ਐਸਾ ਵੀ ਸਮਾਂ ਆਇਆ ਜਦੋਂ ਮੁਕਤਸਰ ਦੇ ਇਲਾਕੇ ਵਿੱਚ ਆਪ ਜੀ ਨੂੰ ਪਟਵਾਰੀ ਦੀ ਨੌਕਰੀ ਮਿਲੀ। ਬੇਸ਼ੱਕ ਮਹਾਂਪੁਰਖਾਂ ਦੇ ਬਚਨ ਨੂੰ ਮੰਨਦਿਆਂ ਹੋਇਆ ਉਹ ਨੌਕਰੀ ਦੇ ਵਿੱਚ ਆਪ ਜੀ ਰਹੇ ਔਰ ਪੂਰਨ ਇਮਾਨਦਾਰੀ ਨਾਲ ਡਿਊਟੀ ਕਰਦੇ ਰਹੇ ਪਰ ਮਨ ਵਿੱਚ ਕੇਵਲ ਅਤੇ ਕੇਵਲ ਕੌਮ ਦੀ, ਪੰਥ ਦੀ, ਗੁਰੂ ਕੀ ਸਿੱਖੀ ਦੀ ਸੇਵਾ ਕਰਨ ਦਾ ਚਾਅ ਸੀ। ਇਸ ਸਮੇਂ ਦੌਰਾਨ ਹੀ ਆਪ ਜੀ ਦਾ ਆਨੰਦ ਕਾਰਜ ਮਾਤਾ ਨਿਰੰਜਨ ਕੌਰ ਜੀ ਦੇ ਨਾਲ ਹੋਇਆ ਔਰ ਦੋ ਸਪੁੱਤਰ ਗ੍ਰਹਿ ਵਿਖੇ ਆਏ। ਇੱਕ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਿਹੜੇ 1984 ਵਿੱਚ ਹਿੰਦੁਸਤਾਨ ਸਰਕਾਰ ਦੀ ਫੌਜ ਨਾਲ ਜੂਝਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਸ਼ਹੀਦ ਹੋਏ ਔਰ ਦੂਸਰੇ ਭਾਈ ਮਨਜੀਤ ਸਿੰਘ ਜੀ। ਜੇ ਉਹ ਸਾਰਾ ਸਮਾਂ ਜਦੋਂ ਆਪ ਜੀ ਨੇ ਜਥੇ ਵਿੱਚ ਰਹਿ ਕੇ ਭਾਵ ਕਿ ਉਹ ਪਟਵਾਰੀ ਦੀ ਨੌਕਰੀ ਛੱਡ ਕੇ ਆਪ ਜੀ ਦਮਦਮੀ ਟਕਸਾਲ ਵਿੱਚ ਆ ਗਏ ਸਨ, ਉਹ ਸਮਾਂ ਜੇ ਵਿਚਾਰਨ ਲੱਗੀਏ ਤਾਂ ਸਮਾਂ ਵੀ ਬੜਾ ਲੰਮਾ ਚਾਹੀਦਾ ਅਤੇ ਬਹੁਤ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਗਾਥਾਵਾਂ ਨੇ ਕਿ ਕਿਵੇਂ ਆਪ ਜੀ ਨੇ ਗੁਰਮਤਿ ਦੀ ਪੜ੍ਹਾਈ ਕਰਦਿਆਂ ਹੋਇਆਂ ਨਾਲ ਸੇਵਾ ਦੀ ਘਾਲਣਾ ਕੀਤੀ, ਕਿਵੇਂ ਮਹਾਂਪੁਰਖਾਂ ਵੱਲੋਂ ਲਾਈ ਗਈ ਹਰ ਕਸਵੱਟੀ 'ਤੇ ਪੂਰੇ ਉਤਰੇ। ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਸਰੀਰ ਦੇ ਬਿਰਧ ਅਵਸਥਾ ਵਿੱਚ ਸਾਰੀ ਸੇਵਾ ਆਪ ਹੱਥੀਂ ਕਰਦੇ ਰਹੇ, ਕਥਾ ਦਾ ਪਾਠ ਵੀ ਕਰਾਉਂਦੇ ਰਹੇ, ਮਹਾਂਪੁਰਖਾਂ ਨੂੰ ਬਾਣੀ ਵੀ ਸਰਵਣ ਕਰਾਉਂਦੇ ਰਹੇ। ਸੋ ਇੱਕ ਥੋੜ੍ਹੀ ਜਿਹੀ ਬੇਨਤੀ ਕਰ ਦੇਵਾਂ, ਇੱਕ ਵਾਰ ਐਸਾ ਵੀ ਸਮਾਂ ਆਇਆ ਜਦੋਂ ਪਰਖ ਕਰਦਿਆਂ ਹੋਇਆਂ ਸੰਤ ਗੁਰਬਚਨ ਸਿੰਘ ਜੀ ਨੇ 7 ਦਿਨ ਲਗਾਤਾਰ ਇੱਕ ਮਿੰਟ ਭਰ ਵੀ ਆਰਾਮ ਨਹੀਂ ਕਰਨ ਦਿੱਤਾ, ਸੌਣ ਨਹੀਂ ਦਿੱਤਾ, 7 ਦਿਨ ਬਿਨਾਂ ਸੁੱਤਿਆਂ ਬੀਤ ਗਏ ਸਨ। ਅੰਮ੍ਰਿਤਸਰ ਸਾਹਿਬ ਵਿਖੇ ਕਥਾ ਦਾ ਪ੍ਰਵਾਹ ਚੱਲ ਰਿਹਾ ਸੀ, ਇਸ਼ਨਾਨ ਕਰਨ ਲਈ ਸੰਤ ਗੁਰਬਚਨ ਸਿੰਘ ਜੀ ਖਾਲਸਾ ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਤੇ ਆਏ, ਜਿੱਥੇ ਦੁੱਖ ਭੰਜਨੀ ਬੇਰੀ ਹੈ ਉਸ ਦੇ ਨੇੜੇ ਜੋ ਥੜਾ ਸਾਹਿਬ ਹੈ 68 ਘਾਟ, ਇੱਥੇ ਮਹਾਂਪੁਰਖ ਇਸ਼ਨਾਨ ਕਰ ਰਹੇ ਸੀ। ਸੰਤ ਕਰਤਾਰ ਸਿੰਘ ਜੀ ਕਿਨਾਰੇ 'ਤੇ ਖਲੋਤੇ ਸਨ, 7 ਦਿਨ ਹੋ ਗਏ ਸਨ, ਇੱਕ ਮਿੰਟ ਵੀ ਕਦੇ ਅੱਖ ਨਹੀਂ ਸੀ ਲਾਈ, ਨੀਂਦ ਨੇ ਜ਼ੋਰ ਪਾਇਆ, ਝੌਂਕਾ ਜਿਹਾ ਆਇਆ, ਸਰੋਵਰ ਵਿੱਚ ਡਿੱਗ ਪਏ ਅਤੇ ਸੰਤ ਗੁਰਬਚਨ ਸਿੰਘ ਜੀ ਨੇ ਬਚਨ ਕੀਤਾ ਸਿੰਘਾਂ ਨੂੰ ਕਿ ਇਹਨੂੰ ਬਾਹਰ ਕੱਢੋ, ਬਹੁਤ ਸੇਵਾ ਇਹਦੇ ਤੋਂ ਲੈਣੀ ਹੈ। ਬਾਹਰ ਕੱਢਿਆ, ਫਿਰ ਮਹਾਂਪੁਰਖਾਂ ਨੇ ਕਿਹਾ ਸੀ ਕਿ ਜਾ ਕੇ ਸੌਂ ਜਾ। ਗੁਰੂ ਨਾਨਕ ਨਿਵਾਸ ਵਿਖੇ ਜਥੇ ਦੇ ਆਸਣ ਸਨ, ਆਸਣ 'ਤੇ ਜਾ ਕੇ ਆਰਾਮ ਕਰਨ ਲੱਗ ਪਏ। 2 ਘੰਟੇ ਬਾਅਦ ਫਿਰ ਉਠਾ ਲਿਆ ਮਹਾਂਪੁਰਖਾਂ ਨੇ ਕਿ ਬਥੇਰਾ ਸੌਂ ਲਿਆ, ਚੱਲ ਉੱਠ ਕੇ ਬਾਣੀ ਸੁਣਾ। ਭਾਵ ਇਹੋ ਜਿਹੀਆਂ ਪਰਖਾਂ ਵਿੱਚੋਂ ਵੀ ਪੂਰੇ ਉਤਰੇ, ਬਾਣੀ ਬਾਣੇ ਦੇ ਨਾਲ ਮਹਾਂਪੁਰਖਾਂ ਨੇ ਐਸਾ ਜੀਵਨ ਪਰਪੱਕ ਕਰ ਦਿੱਤਾ ਕਿ ਹੁਣ ਹੋਰ ਕੋਈ ਮਨ ਅੰਦਰ ਖਾਸ਼ ਨਹੀਂ, ਕੋਈ ਖਿਆਲ ਨਹੀਂ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਕਥਾ ਕੀਤੀ ਔਰ ਫਿਰ ਸੰਪੂਰਨਤਾ 'ਤੇ ਜੋ ਉੱਥੋਂ ਤਖ਼ਤ ਸਾਹਿਬ ਤੋਂ ਸਰੋਪਾਉ ਪ੍ਰਾਪਤ ਹੋਇਆ ਤਕਰੀਬਨ 1966 ਈਸਵੀ ਨੂੰ, ਸੋ ਉਹ ਜਿਹੜਾ ਸਰੋਪਾਉ ਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਤ ਕਰਤਾਰ ਸਿੰਘ ਜੀ ਦੇ ਗਲੇ ਪਾਇਆ, ਦਸਤਾਰ ਬੰਨ੍ਹੀ ਔਰ ਬਚਨ ਕੀਤਾ ਕਿ ਸਾਥੋਂ ਬਾਅਦ ਇਹ ਦਮਦਮੀ ਟਕਸਾਲ ਦੀ ਸੇਵਾ ਨੂੰ ਅਰਥ ਪੜ੍ਹਾਉਣ ਦੀ ਅਤੇ ਗੁਰਮਤਿ ਪ੍ਰਚਾਰ ਦੀ ਪਰੰਪਰਾ ਨੂੰ ਅੱਗੇ ਤੋਰਨਗੇ। ਭਾਵੇਂ ਬਖਸ਼ਿਸ਼ ਪ੍ਰਾਪਤ ਹੋ ਗਈ ਪਰ ਫਿਰ ਵੀ ਮਨ ਅੰਦਰ ਕੋਈ ਹੰਕਾਰ ਭਾਵਨਾ ਨਹੀਂ ਸੀ, ਉਸੇ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦੇ ਰਹੇ। 15 ਹਾੜ੍ਹ ਦਾ ਦਿਨ 1969 ਈਸਵੀ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦਾ ਮਹਿਤੇ ਵਿਖੇ ਅਕਾਲ ਚਲਾਣਾ ਹੋਇਆ। ਮਹਿਤੇ ਨੂੰ ਹੀ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾ ਕੇ ਆਪ ਜੀ ਨੇ ਜਗ੍ਹਾ ਜਗ੍ਹਾ ਭਰ ਥਾਂ ਥਾਂ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਆਰੰਭ ਕੀਤਾ। ਤਕਰੀਬਨ 8 ਸਾਲ ਦਾ ਸਮਾਂ ਆਪ ਜੀ ਨੇ ਇਹ ਸੇਵਾ ਸੰਭਾਲੀ ਔਰ ਇਸ 8 ਸਾਲ ਦੇ ਵਿੱਚ 80 ਸਾਲ ਜਿੰਨਾ ਕਾਰਜ ਕਰ ਵਿਖਾਇਆ। ਜਿਹੜੇ ਕੌਮ ਦੇ ਪ੍ਰਚਾਰਕ ਸਨ, ਕੋਈ ਕਵੀਸ਼ਰ, ਕੋਈ ਢਾਡੀ, ਕੋਈ ਰਾਗੀ, ਇਹਨਾਂ ਵੱਲੇ ਉਚੇਚਾ ਖਿਆਲ ਕਰਦਿਆਂ ਹੋਇਆਂ ਕਿ ਜਿੰਨਾ ਚਿਰ ਪ੍ਰਚਾਰਕਾਂ ਦਾ ਜੀਵਨ ਪਰਪੱਕ ਨਾ ਹੋਵੇ ਉਹਨਾਂ ਚਿਰ ਕੋਈ ਭਲਾ ਪ੍ਰਚਾਰ ਦਾ ਅਸਰ ਕਿਵੇਂ ਹੋਵੇਗਾ। ਬੇਅੰਤ ਪ੍ਰਚਾਰਕਾਂ ਦੇ ਜੀਵਨ ਵਿੱਚੋਂ ਢਲਿਆਈਆਂ ਦੂਰ ਕਰਕੇ ਉਹਨਾਂ ਨੂੰ ਗੁਰਮਤਿ ਵਿੱਚ ਪਰਪੱਕ ਕੀਤਾ। ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ 1975 ਈਸਵੀ ਵਿੱਚ ਮਨਾਉਂਦਿਆਂ ਹੋਇਆਂ ਹਿੰਦੁਸਤਾਨ ਵਿੱਚ ਸਰਕਾਰ ਵੱਲੋਂ ਲੱਗੀ ਐਮਰਜੈਂਸੀ ਦੇ ਬਾਵਜੂਦ ਵੀ ਉਹ ਪ੍ਰਵਾਹ ਨਾ ਕਰਦਿਆਂ ਹੋਇਆਂ ਮਹਾਨ 37 ਨਗਰ ਕੀਰਤਨ ਬੜੇ ਲੰਬੇ ਲੰਬੇ ਕੀਤੇ ਸਨ ਅਤੇ 16-16 ਘੰਟੇ ਆਪ ਜੀ ਸਤਿਗੁਰੂ ਜੀ ਦੀ ਤਾਬਿਆ ਸ਼ਸ਼ੋਭਿਤ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਸੀ। ਸਿੱਖੋ ਸਾਬਤ ਸੂਰਤ ਰਹੋ, ਅੰਮ੍ਰਿਤ ਛਕੋ, ਬਾਣੀ ਪੜ੍ਹੋ। ਇੱਕ ਘਟਨਾ ਦਾ ਜ਼ਿਕਰ ਕਰਕੇ ਮੈਂ ਫਿਰ ਵਿਚਾਰ ਨੂੰ ਸੰਕੋਚਾਂ। ਫਰੀਦਕੋਟ ਵਿੱਚ ਨਗਰ ਕੀਰਤਨ ਗੁਜ਼ਰ ਰਿਹਾ ਸੀ ਅਤੇ ਕੁਦਰਤੀ ਹੈ ਅੱਜ ਕੱਲ੍ਹ ਵਰਗੀਆਂ ਚੌੜੀਆਂ ਸੜਕਾਂ ਤਾਂ ਨਹੀਂ ਸਨ ਹੋਇਆ ਕਰਦੀਆਂ। ਬਹੁਤ ਲੰਮਾ ਨਗਰ ਕੀਰਤਨ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਕਾਰਾਂ, ਬੱਸਾਂ, ਟਰੱਕ ਵਗੈਰਾ, ਟਰਾਲੀਆਂ ਵਗੈਰਾ ਸਨ ਤਾਂ ਸ਼ਹਿਰ ਵਿੱਚ ਜਾਮ ਲੱਗ ਜਾਣਾ ਸੁਭਾਵਿਕ ਹੀ ਸੀ। ਇੱਕ ਉੱਥੇ ਪ੍ਰੋਫੈਸਰ ਜੋ ਬਿਲਕੁਲ ਹੀ ਨਾਸਤਕ ਸੀ, ਕਾਮਰੇਡੀ ਵਿਚਾਰਧਾਰਾ ਦਾ ਉਹ ਮਾਲਕ ਸੀ, ਕੋਈ ਪਰਮਾਤਮਾ ਦੀ ਹੋਂਦ ਵਿੱਚ ਵੀ ਯਕੀਨ ਨਹੀਂ ਸੀ ਰੱਖਦਾ, ਉਹ ਵੀ ਭੀੜ ਦੇ ਵਿੱਚ ਖਲੋਤਾ ਸੀ ਉਹ ਰਾਹ ਬੰਦ ਹੋਣ ਦੀ ਵਜ੍ਹਾ ਦੇ ਨਾਲ। ਸਿਰਫ ਤੇ ਸਿਰਫ 4 ਮਿੰਟ ਉੱਥੇ ਨਗਰ ਕੀਰਤਨ ਪਾਲਕੀ ਸਾਹਿਬ ਨੂੰ ਰੋਕ ਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਪ੍ਰਚਾਰ ਕੀਤਾ, ਗੁਰੂ ਕੇ ਉਪਕਾਰ ਸੁਣਾਏ, ਗੁਰੂ ਕੀ ਆਗਿਆ, ਗੁਰੂ ਕੇ ਹੁਕਮ ਜੋ ਸਨ ਉਹ ਸੁਣਾਏ ਤੇ ਅੰਮ੍ਰਿਤਧਾਰੀ ਹੋਣ ਵਾਸਤੇ ਸੰਗਤਾਂ ਨੂੰ ਪ੍ਰੇਰਿਆ। ਉਹ ਮਨੁੱਖ ਜਿਹੜਾ ਪੱਕਾ ਨਾਸਤਕ ਸੀ 4 ਮਿੰਟ ਦੀ ਤਕਰੀਰ ਸੁਣ ਕੇ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ ਤੇ ਫਿਰ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸਜਿਆ ਸੀ। ਇੰਨੇ ਪੁਰ ਅਸਰ ਆਪ ਜੀ ਦੇ ਬਚਨ ਸਨ ਔਰ ਇੰਨੇ ਸੁੰਦਰ ਤਰੀਕੇ ਨਾਲ ਗੁਰਮਤ ਦਾ ਪ੍ਰਚਾਰ ਕਰਿਆ ਕਰਦੇ ਸਨ। ਆਪ ਜੀ ਦੀ ਨਿਧੜਕਤਾ ਦੇ ਜੇ ਬਚਨ ਕਰਨ ਲੱਗੀਏ ਤਾਂ ਸਾਧ ਸੰਗਤ ਜੀ ਸਮਾਂ ਬਹੁਤ ਲੰਬੇਰਾ ਚਾਹੀਦਾ ਹੈ, ਇੰਨਾ ਸਮਾਂ ਆਪਣੇ ਪਾਸ ਨਹੀਂ। ਸਮੇਂ ਦੀ ਸਰਕਾਰ ਨੂੰ ਵੀ ਉਹਨਾਂ ਨੇ ਇਹ ਦਰਸਾ ਦਿੱਤਾ ਸੀ ਕਿ ਸਿੱਖੀ ਨੂੰ ਖਤਮ ਕਰਨ ਦੇ ਤੁਹਾਡੇ ਮਨਸੂਬੇ ਕਦੇ ਵਾਸਤੇ ਕਾਮਯਾਬ ਨਹੀਂ ਹੋਣਗੇ। ਇੱਥੇ ਦਿੱਲੀ ਵਿਖੇ ਇਸੇ ਅਸਥਾਨ 'ਤੇ ਰਕਾਬਗੰਜ ਸਾਹਿਬ ਵਿਖੇ ਹੀ ਸਤਿਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਰਾਮਲੀਲਾ ਮੈਦਾਨ ਦੇ ਵਿੱਚ ਵੱਡੇ ਦੀਵਾਨ ਸੱਜੇ ਸਨ ਅਤੇ 37ਵਾਂ ਨਗਰ ਕੀਰਤਨ ਪੰਜਾਬ ਤੋਂ ਲੈ ਕੇ ਇੱਥੇ ਦਿੱਲੀ ਵਿਖੇ ਮਹਾਂਪੁਰਖ ਆਏ ਸਨ ਅਤੇ ਇੱਥੇ ਸਮੇਂ ਦੀ ਹਕੂਮਤ ਵੱਲੋਂ ਜੋ ਸਿੱਖਾਂ ਨੂੰ ਦਬਾਉਣ ਦੇ ਉਪਰਾਲੇ ਕੀਤੇ ਜਾ ਰਹੇ ਸੀ ਪ੍ਰਧਾਨ ਮੰਤਰੀ ਦੇ ਮੂੰਹ 'ਤੇ ਉਸ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਸਨ। ਸੋ ਇਉਂ ਬੜੀ ਨਿਧੜਕਤਾ ਦੇ ਨਾਲ ਪ੍ਰਚਾਰ ਕੀਤਾ, ਕੌਮ ਦੀ ਮਹਾਨ ਸੇਵਾ ਕਰਦਿਆਂ ਹੋਇਆਂ ਜਲੰਧਰ ਦੇ ਨੇੜੇ ਮਲਸੀਹਾਂ ਪਿੰਡ ਵਿੱਚ ਕਥਾ ਸਮਾਗਮ ਗੁਰਮਤਿ ਪ੍ਰਚਾਰ ਦੀ ਸਮਾਪਤੀ ਕਰਕੇ ਅਗਾਂਹ ਗੁਰਮਤਿ ਪ੍ਰਚਾਰ ਲਈ ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਜਾਣਾ ਸੀ, ਚਾਲੇ ਪਾਏ ਔਰ ਜਲੰਧਰ ਤੋਂ ਲੁਧਿਆਣੇ ਜਾਂਦਿਆਂ ਹੋਇਆਂ ਰਸਤੇ ਵਿੱਚ ਕਾਰ ਦਾ ਐਕਸੀਡੈਂਟ ਹੋਇਆ 3 ਅਗਸਤ 1977 ਈਸਵੀ ਨੂੰ। ਉਸ ਐਕਸੀਡੈਂਟ ਦੀ ਵਜ੍ਹਾ ਦੇ ਨਾਲ ਖੱਬੇ ਪਾਸੇ ਤੋਂ ਪੁੜਪੜੀ ਵੀ ਪਾਟ ਗਈ ਸੀ, ਪਸਲੀਆਂ ਵੀ ਟੁੱਟ ਗਈਆਂ ਸਨ ਔਰ CMC ਹਸਪਤਾਲ ਵਿੱਚ ਦਾਖਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਆਪਰੇਸ਼ਨ ਕਰਨ ਦੇ ਵਾਸਤੇ ਛਾਤੀ ਤੋਂ ਰੋਮ ਕੱਟੇ ਜਾਣ ਦੀ ਗੱਲ ਕਹੀ। ਹੋਸ਼ੋ ਹਵਾਸ ਵਿੱਚ ਸਨ ਪਰ ਰਸਨਾ ਰੁਕ ਗਈ ਸੀ, ਬੋਲਿਆ ਨਹੀਂ ਸੀ ਜਾਂਦਾ, ਇਸ਼ਾਰੇ ਨਾਲ ਗੱਲ ਕਰਦੇ ਸਨ। ਜਦੋਂ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਨ ਵਾਸਤੇ ਛਾਤੀ ਤੋਂ ਰੋਮ ਕੱਟਣੇ ਪੈਣਗੇ, ਕੱਟਣੇ ਪੈਣਗੇ, ਤਾਂ ਆਪ ਜੀ ਨੇ ਆਪਣੀ ਗਰਦਨ 'ਤੇ ਹੱਥ ਫੇਰਿਆ ਸੀ ਕਿ ਮੇਰਾ ਸਿਰ ਤਾਂ ਕੱਟਿਆ ਜਾ ਸਕਦਾ ਪਰ ਮੇਰੇ ਸਰੀਰ ਤੋਂ ਰੋਮ ਨਹੀਂ ਕੱਟੇ ਜਾ ਸਕਦੇ। ਸੋ ਇੰਨੀ ਦ੍ਰਿੜਤਾ ਜੋ ਜਗ੍ਹਾ ਜਗ੍ਹਾ ਆਪ ਜੀ ਸੰਗਤਾਂ ਕੋਲੋਂ ਧਾਰਨਾ ਬੁਲਵਾਇਆ ਕਰਦੇ ਸੀ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਖ ਨਾ ਜਾਵੇ, ਉਸ ਨੂੰ ਨਿਭਾ ਕੇ ਦਰਸਾਇਆ ਸੀ। ਆਖਰ 16 ਅਗਸਤ 1977 ਈਸਵੀ ਭਾਦਰੋਂ ਦੀ ਸੰਗਰਾਂਦ ਵਾਲੇ ਦਿਨ ਮਹਾਂਪੁਰਖ ਸਾਨੂੰ ਸਰੀਰਕ ਤੌਰ 'ਤੇ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਔਰ ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਹਿੱਸੇ ਦਮਦਮੀ ਟਕਸਾਲ ਔਰ ਕੌਮ ਦੀ ਸੇਵਾ ਆਈ। ਸੰਤ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ ਔਰ ਉਹਨਾਂ ਨੇ ਜੋ ਸੇਵਾ ਕੀਤੀ ਸਰਬੱਤ ਸੰਗਤਾਂ ਦੇ ਸਾਹਮਣੇ ਹੈ। ਸੋ ਇਹ ਸੰਖੇਪ ਵਿੱਚ ਮਹਾਂਪੁਰਖਾਂ ਦੇ ਜੀਵਨ ਬਾਰੇ ਬੇਨਤੀ ਕੀਤੀ ਹੈ। ਬੜੀਆਂ ਐਸੀਆਂ ਘਟਨਾਵਾਂ ਹਨ, ਬੜੇ ਐਸੇ ਕੌਤਕ ਨੇ ਜੋ ਜੇ ਸੰਗਤਾਂ ਨੂੰ ਸਰਵਣ ਕਰਾਈਏ ਤਾਂ ਸੰਗਤਾਂ ਹੈਰਾਨ ਰਹਿ ਜਾਂਦੀਆਂ ਨੇ ਕਿੰਨੀ ਨਿੱਗਰ ਅਤੇ ਠੋਸ ਸੇਵਾ ਇਹ 7-8 ਸਾਲ ਦੇ ਅਰਸੇ ਵਿੱਚ ਉਹਨਾਂ ਮਹਾਂਪੁਰਖਾਂ ਨੇ ਕੌਮ ਦੀ ਕੀਤੀ। ਅੱਜ ਉਹਨਾਂ ਮਹਾਂਪੁਰਖਾਂ ਦਾ ਜਨਮ ਦਿਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੇ ਮਹਾਤਮਾ ਐਸੇ ਗੁਰੂ ਪਿਆਰੇ ਕੌਮ ਦੀ ਅਗਵਾਈ ਵਾਸਤੇ ਸਦਾ ਸਤਿਗੁਰੂ ਮਹਾਰਾਜ ਸੰਸਾਰ 'ਤੇ ਭੇਜਦੇ ਰਹਿਣ, ਸਾਨੂੰ ਉਹਨਾਂ ਤੋਂ ਸੱਚੀ ਸੁੱਚੀ ਰਾਹਨੁਮਾਈ ਪ੍ਰਾਪਤ ਹੁੰਦੀ ਰਹੇ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਆਓ ਦਮਦਮੀ ਟਕਸਾਲ ਵੱਲੋਂ ਜੋ ਪਾਠ ਬੋਧ ਸਮਾਗਮ ਚੱਲ ਰਿਹਾ ਹੈ, 946 ਅੰਗ ਤੱਕ ਆਪਾਂ ਪਾਠ ਸੰਪੂਰਨ ਕਰ ਚੁੱਕੇ ਹਾਂ। ਰਾਮਕਲੀ ਰਾਗ ਦੀ ਪਹਿਲੀ ਵਾਰ 947 ਅੰਗ ਤੋਂ ਆਰੰਭ ਹੋ ਰਹੀ ਹੈ। ਪਾਠ ਆਰੰਭ ਕਰਨ ਤੋਂ ਪਹਿਲਾਂ ਇੱਕ ਬੇਨਤੀ, ਸਾਧ ਸੰਗਤ ਜੀ 900 ਅੰਗ ਦੇ ਉੱਪਰ ਪੂਰੇ 900 ਅੰਗ 'ਤੇ ਆਪ ਜੀ ਨੇ ਜਰਾ ਪੋਥੀਆਂ ਪ੍ਰਕਾਸ਼ ਕਰਨੀਆਂ ਜੀ। ਉੱਪਰ ਤੋਂ 5ਵੀਂ ਪੰਗਤੀ ਹੈ, ਆਪ ਜੀ ਦਰਸ਼ਨ ਕਰ ਰਹੇ ਹੋ, ਬਿਨ ਵੱਖਰ ਫਿਰ ਫਿਰ ਉੱਠ ਲੱਗੇ। ਪਾਠ ਕਰਦਿਆਂ ਹੋਇਆਂ ਪਾਠੀ ਸਿੰਘ ਜੀ ਪਾਸੋਂ ਇਹ ਪੰਗਤੀ ਕੁਝ ਗਲਤ ਪੜ੍ਹੀ ਗਈ ਸੀ, ਬਿਨ ਵੱਖਰ ਫਿਰ ਉੱਠ ਉੱਠ ਲੱਗੇ ਇਉਂ ਪੜਿਆ ਗਿਆ ਸੀ। ਤੇ ਇੱਧਰ ਹੋਰ ਪਾਠਾਂ ਦੀ ਵਿਚਾਰ ਕਰਦਿਆਂ ਦਾਸ ਵੀ ਇਸ ਬਾਰੇ ਖਿਆਲ ਨਹੀਂ ਦੇ ਸਕੇ, ਜਿਸ ਕਰਕੇ ਸਾਰੀਆਂ ਸੰਗਤਾਂ ਤੋਂ ਬੜੀ ਨਿਮਰਤਾ ਦੇ ਸਹਿਤ ਖਿਮਾ ਦੇ ਜਾਚਕ ਹਾਂ। ਇਹ ਬੇਨਤੀ ਤਾਂ ਕੀਤੀ ਇੱਕ ਤਾਂ ਪੰਗਤੀ ਕਿਉਂਕਿ ਉਹ ਪਾਠ ਗਲਤ ਰਿਕਾਰਡ ਵੀ ਹੋ ਗਿਆ ਅਤੇ ਕਈਆਂ ਸੰਗਤਾਂ ਦੇ ਮਨਾਂ ਵਿੱਚ ਵੀ ਆਇਆ ਹੋਵੇਗਾ ਕਿ ਪਾਠ ਤਾਂ ਇਉਂ ਹੈ ਪਰ ਪਾਠੀ ਸਿੰਘ ਜੀ ਨੇ ਇਉਂ ਕੀਤਾ। ਸੋ ਕਿਸੇ ਪ੍ਰਕਾਰ ਦੀ ਆਪਣੇ ਮਨ ਵਿੱਚ ਸ਼ੰਕੇ ਦੀ ਗੁੰਜਾਇਸ਼ ਨਾ ਰਹੇ, ਬਿਨ ਵੱਖਰ ਫਿਰ ਫਿਰ ਉੱਠ ਲੱਗੇ ਜੋ ਇਹ ਪਾਠ ਛਪਿਆ ਹੋਇਆ ਇਹ ਬਿਲਕੁਲ ਇਸੇ ਰੂਪ ਵਿੱਚ ਸਹੀ ਹੈ। ਸੋ ਇਸ ਤੋਂ ਬਾਅਦ 909 ਅੰਗ ਦੇ ਉੱਪਰ ਆਪਾਂ ਅੱਗੇ ਪੋਥੀਆਂ ਪ੍ਰਕਾਸ਼ ਕਰੀਏ ਜੀ। ਤੀਸਰੀ ਪੰਗਤੀ ਉੱਪਰ ਤੋਂ ਅਨੇਕ ਯਤਨ ਭੇਖ ਕਰੈ ਜੋਗੀ ਰੋਗ ਨਾ ਜਾਏ ਗਵਾਇਆ। ਸੋ ਇਹ ਕਰੈ ਪਾਠ ਵੀ ਆਇਆ ਸੀ, ਕਰੇ ਵੀ ਆਇਆ ਸੀ, ਦੋਨੋਂ ਹੀ ਰੂਪ ਇਹ ਪਾਠ ਦੇ ਮਿਲਦੇ ਨੇ। ਚੰਗੀ ਤਰ੍ਹਾਂ ਪ੍ਰਾਤਨ ਸਰੂਪਾਂ ਵਿੱਚੋਂ ਵੀ ਪੜਤਾਲ ਕਰਕੇ ਤੱਕੇ ਹੈ, ਕਰੈ ਵੀ ਹੈ ਅਤੇ ਕਰੇ ਵੀ, ਦੋਨੋਂ ਰੂਪ ਹੀ ਪ੍ਰਾਪਤ ਹੋ ਰਹੇ ਨੇ। ਪ੍ਰਮੁੱਖ ਰੂਪ ਵਿੱਚ ਭੇਖ ਕਰੈ ਜੋਗੀ ਇਹ ਜੋ ਛਪਿਆ ਹੋਇਆ ਹੈ, ਸੋ ਇਸ ਨੂੰ ਸਹੀ ਜਾਣਨਾ ਜੀ। ਇਸੇ ਹੀ ਅੰਗ ਦੇ ਉੱਪਰ ਉਪਦੇਸ਼ ਕਹਿ ਹੈ ਕਿਸ ਭਾਈ, ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਹੈ ਕਿਸ ਭਾਈ। ਸਭ ਤੋਂ ਹੇਠਲੀ ਔਰ ਉਸ ਤੋਂ ਉੱਪਰਲੀ ਪੰਗਤੀ, ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਹੈ ਕਿਸ ਭਾਈ। ਕੁਝ ਸਤਿਗੁਰੂ ਮਹਾਰਾਜ ਦੇ ਸਰੂਪ ਵਿੱਚ ਵੀ ਅਤੇ ਪੋਥੀਆਂ ਵਿੱਚ ਵੀ ਉਪਦੇਸ਼ ਕਰਹਿ ਕਿਸ ਭਾਈ ਆਇਆ ਸੀ, ਕਰਹਿ, ਪਰ ਇਹ ਕਹਿ ਪਾਠ ਸ਼ੁੱਧ ਹੈ, ਜੋ ਛਪਿਆ ਹੋਇਆ ਇਸ ਨੂੰ ਸਹੀ ਜਾਣਨਾ। ਬਾਬਾ ਦੀਪ ਸਿੰਘ ਜੀ ਦਾ ਜੋ ਉਤਾਰਾ ਹੈ ਸਰੂਪ ਦਾ, ਉਸ ਦੇ ਵਿੱਚ ਵੀ ਇਹੀ ਪਾਠ, ਹੋਰ ਪ੍ਰਾਤਨ ਸਰੂਪਾਂ ਵਿੱਚ ਵੀ ਉਪਦੇਸ਼ ਕਹਿ ਕਿਸ ਭਾਈ ਇਹ ਪ੍ਰਮੁੱਖ ਪਾਠ ਹੈ ਜੀ। ਆਓ ਅੱਗੇ ਆਪਾਂ ਹੁਣ ਪਾਠ ਆਰੰਭ ਕਰੀਏ। ਜੋਧਾ ਵੀਰੈ ਪੂਰ ਬਾਣੀ ਕੀ ਧੁਨੀ ਬਾਰੇ ਕੱਲ੍ਹ ਸੰਗਤ ਨਾਲ ਬਚਨ ਕੁਝ ਸਾਂਝੇ ਕੀਤੇ ਸਨ। ਜੋਧਾ ਅਤੇ ਵੀਰਾ ਪੂਰਬਾਣੀ ਰਾਜਪੂਤ ਦੇ ਪੁੱਤਰ, ਅਕਬਰ ਬਾਦਸ਼ਾਹ ਤੋਂ ਬਾਗੀ, ਬੜੇ ਬਹਾਦਰ, ਬੜੇ ਦਲੇਰ, ਕਦੇ ਈਨ ਨਾ ਮੰਨਣ ਵਾਲੇ, ਇਹਨਾਂ ਨੂੰ ਸਰ ਕਰਨ ਦੇ ਵਾਸਤੇ, ਇਹਨਾਂ ਨੂੰ ਜਿੱਤਣ ਦੇ ਵਾਸਤੇ ਅਕਬਰ ਬਾਦਸ਼ਾਹ ਨੇ ਫੌਜਾਂ ਚਾੜ੍ਹ ਕੇ ਭੇਜੀਆਂ, ਪਰ ਇਹਨਾਂ ਫਿਰ ਵੀ ਈਨ ਪ੍ਰਵਾਨ ਨਾ ਕੀਤੀ। ਕਰੜਾ ਮੁਕਾਬਲਾ ਕਰਦਿਆਂ ਹੋਇਆਂ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਵਾਂਗੂ ਸ਼ਹਾਦਤ ਪਾ ਗਏ ਸਨ। ਸੋ ਇਹਨਾਂ ਦੀ ਵਾਰ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਢਾਡੀ ਨੱਥਾ ਮੱਲ ਅਬਦੁੱਲ ਮੱਲ ਨੇ ਸਰਵਣ ਕਰਾਈ। ਜੋਧ ਵੀਰ ਪੂਰ ਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜਾਂ ਚਾੜੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਛੁਤਰੀ ਰਣਵਾਰੀਆਂ, ਧੂ ਮਿਆਨੋ ਕੱਢੀਆਂ ਬਿਜੁਲ ਜਿਉਂ ਚਮਕਾਰੀਆਂ, ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਇਹ ਜੋ ਵਾਰ ਛੇ ਤੁਕਾਂ ਵਾਲੀ ਸਤਿਗੁਰੂ ਮਹਾਰਾਜ ਨੂੰ ਢਾਡੀਆਂ ਨੇ ਸੁਣਾਈ ਗੁਰੂ ਗਰੀਬ ਨਿਵਾਸ ਜੀ ਨੇ, ਇਹ ਰਾਮਕਲੀ ਰਾਗ ਦੀ ਜੋ ਪਹਿਲੀ ਵਾਰ ਤੀਸਰੇ ਪਾਤਸ਼ਾਹ ਦੀ ਉਚਾਰਨ ਕੀਤੀ ਹੈ, ਇਹਦੀਆਂ ਪੰਗਤੀਆਂ ਵੀ ਇਸੇ ਸੁਭਾਅ ਵਾਲੀਆਂ, ਇਸੇ ਚਾਲ ਵਾਲੀਆਂ ਤੱਕ ਕੇ ਇਹ ਛੇ ਪੰਗਤੀਆਂ ਵਾਲੀ ਜੋ ਵਾਰ ਹੈ, ਇਸ ਦੀ ਧੁਨ ਉੱਪਰ ਰਾਮਕਲੀ ਰਾਗ ਦੀ ਵਾਰ ਗਾਉਣ ਦਾ ਹੁਕਮ ਕੀਤਾ। ਔਰ ਇਸ ਦੇ ਬਾਰੇ ਕੁਝ ਬਚਨ ਆਪ ਜੀ ਨਾਲ ਸਾਡੇ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਸਾਂਝੇ ਕਰ ਰਹੇ ਨੇ। ਸਰਵਣ ਕਰੋ ਜੀ, ਫਿਰ ਅੱਗੇ ਪਾਠ ਦੀ ਆਰੰਭਤਾ ਹੋਵੇਗੀ। ਹਾਂਜੀ, ਪਾਠ ਆਰੰਭ ਹੋ ਰਿਹਾ ਹੈ ਔਰ ਪਹਿਲੀ ਪੌੜੀ ਆਪਾਂ ਪੜ੍ਹ ਕੇ ਫਿਰ ਗਿਆਨੀ ਜੀ ਅੱਗੇ ਬੇਨਤੀਆਂ ਕਰਨਗੇ ਜੀ।
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਕੀ ਵਾਰ, ਮਹੱਲਾ ਤੀਜਾ, ਜੋਧ ਹੈ ਵੀਰੈ ਪੂਰਬਾਣੀ ਕੀ ਧੁਨੀ, ਸਲੋਕ ਮਹੱਲਾ ਤੀਜਾ। ਸਤਿਗੁਰ ਸਹਿਜੈ ਦਾ ਖੇਤ ਹੈ, ਜਿਸਨੋ ਲਾਏ ਭਾਵ, ਨਾਉ ਬੀਜੇ ਨਾਉ ਉਗਵੈ, ਨਾਮੇ ਰਹਿ ਸਮਾਏ, ਹਉਮੈ ਇਹੋ ਬੀਜ ਹੈ ਸਹਿਸਾ ਗਿਆ ਵਿਲਾਇ, ਨਾ ਕਿਛ ਬੀਜੇ ਨਾ ਉਗਵੈ, ਜੋ ਬਖਸੇ ਸੋ ਖਾਏ, ਅੰਭੈ ਸੇਤੀ ਅੰਭ ਰਲਿਆ, ਬਹੁੜ ਨਾ ਨਿਕਸਿਆ ਜਾਏ। ਨਾਨਕ ਗੁਰਮੁਖ ਚਲਤ ਹੈ ਵੇਖ ਲੋਕਾ ਆਏ। ਲੋਕ ਕੇ ਵੇਖੈ ਬਪੋੜਾ ਜਿਸਨੋ ਸੋਝੀ ਨਾਹ। ਜਿਸ ਵੇਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ। ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ। ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤ ਵਿਹਾਇ। ਆਵਣ ਜਾਣ ਨਾ ਸੁਜਾਈ ਅੰਧਾ ਅੰਧ ਕਮਾਏ। ਜੋ ਦੇਵੈ ਤਿਸੈ ਨਾ ਜਾਣਾਏ ਦਿੱਤੇ ਕਉ ਲਪਟਾਏ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਣਾ ਜਾਏ। ਮਹੱਲਾ ਤੀਜਾ ਸਤਿਗੁਰ ਮਿਲਿਆ ਸਦਾ ਸੁਖ ਜਿਸਨੂੰ ਆਪੇ ਮੇਲੇ ਸੋਏ। ਸੁਖਾ ਇਹ ਹੋ ਵਿਵੇਕ ਹੈ ਅੰਤਰ ਨਿਰਮਲ ਹੋਏ। ਅਗਿਆਨ ਕਾ ਭ੍ਰਮ ਕੱਟੀਐ ਅਗਿਆਨ ਪ੍ਰਾਪਤ ਹੋਏ।
ਗਿਆਨ ਪ੍ਰਾਪਤ ਹੋਏ
ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਏ। ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਏ।
ਪੌੜੀ ਪੜ੍ਹ ਦਿਓ।
ਪੌੜੀ ਸੱਚਾ ਤਖਤ ਰਚਾਇਆ ਬੈਸਣ ਕਉ ਜਾਈ। ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ। ਆਪੇ ਗੁਰਮੁਖ ਸਾਜੀ ਅਨ
ਕੁਦਰਤ
ਆਪੇ ਕੁਦਰਤ ਸਾਜੀ ਅਨ ਕਰ ਮਹਿਲ ਸਰਾਈ। ਚੰਦ ਸੂਰਜ ਦੁਇ ਚਾਨਣੇ ਪੂਰੀ ਬਣਤ ਬਣਾਈ। ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ।
ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਇਸ ਜਗ੍ਹਾ 'ਤੇ ਜੋ ਵਿਸ਼ੇਸ਼ ਬੇਨਤੀ ਕਰਨ ਦਾ ਦਾਸ ਨੂੰ ਹੁਕਮ ਹੋਇਆ ਹੈ ਉਹ ਇਹ ਹੈ ਕਿ ਸੰਪਰਦਾਇ ਵਿੱਚ ਜੋ ਵੱਡੇ ਬਜ਼ੁਰਗਾਂ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸੰਪਰਦਾਇ ਪਾਠ ਸੰਪਰਦਾਇ ਅਰਥ ਬੋਧ ਦੀ ਮਰਿਆਦਾ ਚੱਲੀ ਆ ਰਹੀ ਹੈ ਉਹ ਇਸ ਪੰਕਤੀ ਦੇ ਪ੍ਰਥਾਏ ਜੋ ਮਹਾਂਪੁਰਸ਼ਾਂ ਤੋਂ ਅਸੀਂ ਸੁਣਿਆ ਹੈ ਜੋ ਪੜ੍ਹਿਆ ਹੈ ਔਰ ਪੰਥ ਵਿੱਚ ਪ੍ਰਚਲਿਤ ਹੈ। ਜੋ ਇਹ ਪਾਵਨ ਪੌੜੀ ਹੈ ਇਹ ਯੋਧੇ ਵੀਰੇ ਪੂਰਬਾਣੀ ਦੀ ਧੁਨੀ ਉੱਤੇ ਬਣਾਈ ਗਈ ਹੈ। ਜੋ ਹੁਣੇ ਹੁਣੇ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਆਪ ਜੀ ਨੂੰ, ਜੋ ਉਹਨਾਂ ਦੀ ਪੌੜੀ ਢਾਡੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਸੁਣਾਈ ਸੀ ਔਰ ਸਤਿਗੁਰੂ ਜੀ ਨੇ ਉਸੇ ਤਰਜ਼ ਉੱਤੇ ਇਹ ਧੁਨੀ ਇਹ ਪੌੜ ਰਾਮਕਲੀ ਦੀ ਵਾਰ ਗਾਉਣ ਦੀ ਤਾਕੀਦ ਕੀਤੀ ਸੀ। ਸੋ ਇਹਦੇ ਵਿੱਚ ਅਖੀਰਲੀ ਜਿਹੜੀ ਪੰਕਤੀ ਆਉਂਦੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਅੱਗੇ ਜਿਹੜੀਆਂ ਇਹ 21 ਪੌੜੀਆਂ ਆਉਣੀਆਂ ਹਨ 21 ਇਸ ਤੋਂ ਅੱਗੇ 20 ਹੋਰ ਹਨ, ਉਹਨਾਂ ਸਾਰੀਆਂ ਹੀ ਪੌੜੀਆਂ ਦੇ ਅਖੀਰ ਵਿੱਚ ਇਹ ਪੰਕਤੀ ਆਪਣੇ ਕੋਲੋਂ ਪੜ੍ਹਨੀ ਪੈਂਦੀ ਹੈ। ਇਹ ਸ਼ੰਕਾ ਨਹੀਂ ਕਰਨਾ ਕਿ ਲਿਖੀ ਨਹੀਂ ਹੈ, ਇਹ ਕੋਲੋਂ ਕਿਉਂ ਪੜ੍ਹੀ ਜਾ ਰਹੀ ਹੈ। ਤੁਸੀਂ ਨੋਟ ਕਰੋਗੇ ਕਿ ਜਦੋਂ ਵੀ ਕੋਈ ਪੌੜੀ ਸਮਾਪਤ ਹੋਵੇਗੀ ਉਹਦੇ ਅਖੀਰ ਦੇ ਵਿੱਚ ਆਈ ਸੁਣਾਈ ਇਸ ਤਰ੍ਹਾਂ ਕਰਕੇ ਤੁਕਾਂਤ ਆਵੇਗਾ ਔਰ ਚਾਰ ਪੰਕਤੀਆਂ ਦਾ ਤੁਕਾਂਤ ਵੱਖਰਾ ਹੋਵੇਗਾ, ਪੰਜਵੀਂ ਦਾ ਜਿਹੜਾ ਹੈ ਉਹ ਸੁਣਾਈ ਆਈ ਜਾਈ ਇਸ ਤਰ੍ਹਾਂ ਦਾ ਹੋਵੇਗਾ। ਉਸ ਨੂੰ ਪੂਰਾ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਪੰਕਤੀ ਅੱਗੇ ਗਾਉਣ ਦਾ ਹੁਕਮ ਹਰ ਇੱਕ ਪੌੜੀ ਦੇ ਨਾਲ ਕੀਤਾ ਹੋਇਆ ਹੈ ਔਰ ਇਹਦੇ ਨਾਲ ਹੀ 6 ਪੰਕਤੀਆਂ ਬਣਨਗੀਆਂ ਪੌੜੀ ਦੀਆਂ, ਵੈਸੇ 5 ਲਿਖੀਆਂ ਹੋਣਗੀਆਂ। ਜਦੋਂ ਇਹ ਪੰਕਤੀ ਪੜ੍ਹਾਂਗੇ ਤਾਂ 6 ਤੁਕਾਂ 6 ਪਾਵਨ ਪੰਕਤੀਆਂ ਬਣਨਗੀਆਂ ਔਰ ਇਹ ਸੰਪਰਦਾਇ ਵਿੱਚ ਜੋ ਪੁਰਾਤਨ ਗ੍ਰੰਥ ਹਨ ਸਾਰਿਆਂ ਵਿੱਚ ਇਹ ਬਚਨ ਲਿਖਿਆ ਹੋਇਆ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਵੀ ਤੁਸੀਂ ਰਹਾਓ ਪੜ੍ਹ ਕੇ ਦੇਖੋ, ਉੱਥੇ ਇਹ ਲਿਖਦੇ ਹਨ ਕਿ ਰਾਮਕਲੀ ਦੀ ਵਾਰ ਦੀ ਇਹ ਪੰਗਤੀ ਵਾਰ ਵਾਰ ਪੌੜੀਆਂ ਦੇ ਨਾਲ ਪੜ੍ਹੀ ਜਾਂਦੀ ਹੈ। ਇਹ ਰਹਾਓ ਦੀ ਅਸਥਾਈ ਦੀ ਟੇਕ ਦੀ ਪੰਗਤੀ ਹੈ। ਇਸੇ ਤਰ੍ਹਾਂ ਹੀ ਸੰਤ ਸੁਤੇ ਪ੍ਰਕਾਸ਼ ਜੀ ਮਹਾਂਪੁਰਸ਼ਾਂ ਨੇ ਅੱਜ ਤੋਂ ਲਗਭਗ 200 ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਡਿਕਸ਼ਨਰੀ ਪਰਿਆਇ ਤਿਆਰ ਕੀਤੇ ਸਨ। ਉਹਨਾਂ ਮਹਾਂਪੁਰਸ਼ਾਂ ਨੇ ਵੀ ਇਹ ਬਚਨ ਇਸ ਬਾਰੇ ਲਿਖਿਆ ਹੈ ਕਿ ਇਹ ਪੰਗਤੀ ਵਾਰ ਵਾਰ ਹਰ ਪੌੜੀ ਦੇ ਅਖੀਰ ਵਿੱਚ ਪੜ੍ਹੀ ਜਾਂਦੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਜੋ ਭਾਈ ਮਨੀ ਸਿੰਘ ਜੀ ਤੋਂ ਸੁਣ ਕੇ ਲਿਖਿਆ ਹੈ, ਉਹਦੇ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਇਹ ਪੰਗਤੀ ਜਿਹੜੀ ਹੈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਹਰ ਪੌੜੀ ਦੇ ਅਖੀਰ ਵਿੱਚ ਜ਼ਰੂਰੀ ਪੜ੍ਹੀ ਜਾਂਦੀ ਹੈ। ਫਰੀਦਕੋਟ ਦੀ ਟੀਕਾ ਸਾਡੇ ਕੋਲ ਪ੍ਰਕਾਸ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਟੀਕਿਆਂ ਵਿੱਚੋਂ ਸਭ ਤੋਂ ਪਹਿਲਾ ਟੀਕਾ ਫਰੀਦਕੋਟ ਹੀ ਹੈ। ਜਿਸ ਵੇਲੇ ਅੰਗਰੇਜ਼ ਪੰਜਾਬ ਵਿੱਚ ਆਏ, ਉਹਨਾਂ ਨੇ ਆ ਕੇ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਦਖਲ ਦਿੱਤਾ। ਉਹਨਾਂ ਨੇ ਇਹ ਵੀ ਕੀਤਾ ਕਿ ਗੁਰਬਾਣੀ ਦੇ ਜਿਹੜੇ ਟੀਕੇ ਹਨ ਆਪਣੇ ਤਰੀਕੇ ਨਾਲ ਬਣਾ ਕੇ ਛਾਪਣੇ ਸ਼ੁਰੂ ਕਰ ਦਿੱਤੇ। ਜਰਮਨ ਦਾ ਇੱਕ ਡਾਕਟਰ ਟਰੰਪ ਸੀਗਾ, ਉਸ ਨੇ ਗੁਰਬਾਣੀ ਦਾ ਬੜਾ ਅਸ਼ੁੱਧ ਟੀਕਾ ਕਰਕੇ ਅਰਥਾਂ ਦੇ ਅਨਰਥ ਕਰਕੇ ਛਾਪ ਦਿੱਤੇ। ਰੌਲਾ ਪੈ ਗਿਆ ਕਿ ਇਸ ਤਰ੍ਹਾਂ ਤਾਂ ਗੁਰਬਾਣੀ ਦੇ ਬੜੇ ਗਲਤ ਅਰਥ ਹੋ ਜਾਣਗੇ ਔਰ ਸਿੱਖ ਸੰਗਤਾਂ ਭੰਬਲ ਭੂਸੇ 'ਚ ਪੈ ਜਾਣਗੀਆਂ, ਤਾਂ ਖਾਲਸਾ ਪੰਥ ਦੀਆਂ ਸਾਰੀਆਂ ਹੀ ਸੰਪਰਦਾਵਾਂ, ਨਿਰਮਲੇ ਸੰਤਾਂ ਮਹਾਂਪੁਰਸ਼ਾਂ ਦੀ ਸੰਪਰਦਾਏ, ਨਿਹੰਗ ਸਿੰਘਾਂ ਦੀ ਸੰਪਰਦਾਏ, ਉਦਾਸੀ ਮਹਾਤਮਾ, ਦਮਦਮੀ ਟਕਸਾਲ ਦੇ ਗਿਆਨੀ ਸਿੰਘ ਸਾਰੇ ਇਕੱਠੇ ਹੋਏ। ਮਹਾਰਾਜਾ ਫਰੀਦਕੋਟ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਵੀ ਕੀਤੀ, ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣਿਕ ਟੀਕਾ ਤਿਆਰ ਕਰੋ। ਉਹ ਟੀਕਾ ਗਿਆਨੀ ਬਦਨ ਸਿੰਘ ਜੀ ਸੇਖਵਾਂ, ਰਾਗੀ ਭਾਈ ਲੱਦਾ ਸਿੰਘ ਜੀ, ਪੰਡਿਤ ਤਾਰਾ ਸਿੰਘ ਜੀ ਨਰੋਤਮ ਨਿਰਮਲ ਸੰਪਰਦਾਇ ਦੇ ਸ੍ਰੀ ਮਹੰਤ ਸਾਹਿਬ ਨਿਹੰਗਾਂ ਸਿੰਘਾਂ ਵਿੱਚੋਂ ਤਖ਼ਤ ਪਟਨੇ ਸਾਹਿਬ ਦੇ ਜਥੇਦਾਰ ਬਾਬਾ ਸੁਮੇਰ ਸਿੰਘ ਜੀ, ਸਾਰੇ ਮਹਾਂਪੁਰਸ਼ਾਂ ਨੇ 8 ਸਾਲ ਲਗਾਤਾਰ ਫਰੀਦਕੋਟ ਵਿੱਚ ਬਹਿ ਕੇ ਸੰਪਰਦਾਇ ਅਰਥ ਜੋ ਸੀਨਾ ਬਸੀਨਾ ਵੱਡਿਆਂ ਬਜ਼ੁਰਗਾਂ ਤੋਂ ਚਲੇ ਆ ਰਹੇ ਸਨ। 1877 ਈਸਵੀ ਦੇ ਵਿੱਚ ਸਾਰੇ ਕਲਮਬੰਦ ਕਰ ਦਿੱਤੇ, ਜਿਹਨੂੰ ਅਸੀਂ ਫਰੀਦਕੋਟੀ ਟੀਕਾ ਕਹਿੰਦੇ ਹਾਂ। ਉਹਦੇ ਵਿੱਚ ਵੀ ਇਹ ਪੰਗਤੀ ਨੂੰ ਵਾਰ ਵਾਰ ਪੜ੍ਹਨ ਦੇ ਲਈ ਲਿਖਿਆ ਹੋਇਆ। ਸਾਡੇ ਸਨਮੁਖ ਹੈ, ਇਸ ਤਰ੍ਹਾਂ ਲਿਖਿਆ ਹੈ, ਇਹ ਰਹਾਓ ਕੀ ਤੁੱਕ ਹੈ, ਸਾਰੀਆਂ ਪੌੜੀਆਂ ਮੈਂ ਪੜ੍ਹਨੀ ਚਾਹੀਏ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਫਿਰ ਬਾਣੀ ਬਿਓਰਾ ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਜੀ ਹੋਏ ਨੇ, ਬੜੇ ਮਹਾਨ ਸੰਪਰਦਾਇ ਗਿਆਨੀ, ਦੀਵਾਨ ਕੌੜਾਮੱਲ ਜੀ ਦੇ ਪਰਿਵਾਰ ਵਿੱਚੋਂ ਔਰ ਭਾਈ ਵੀਰ ਸਿੰਘ ਜੀ ਦੇ ਪਿਤਾ, ਉਹਨਾਂ ਨੇ ਵੀ ਇਹ ਬਚਨ ਬਾਣੀ ਬਿਓਰੇ ਦੇ ਵਿੱਚ ਲਿਖਿਆ ਹੈ। ਪੰਡਿਤ ਨਰਾਇਣ ਸਿੰਘ ਜੀ ਮੁਜੰਗਾਂ ਵਾਲੇ ਗਿਆਨੀ ਬਹੁਤ ਵੱਡੇ ਵਿਦਵਾਨ ਸਨ, ਗੁਰਬਾਣੀ ਦੇ ਬਹੁਤ ਸਾਰੇ ਟੀਕੇ ਉਹਨਾਂ ਨੇ ਕੀਤੇ ਹੈ। ਉਹਨਾਂ ਦੇ ਟੀਕੇ ਵਿੱਚ ਵੀ ਇਹ ਇਸ਼ਾਰਾ ਹੈ ਕਿ ਇਹ ਪੰਗਤੀ ਵਾਰ ਵਾਰ ਪੜ੍ਹੀ ਜਾਂਦੀ ਹੈ। ਔਰ ਇੱਕ ਮਹਾਨ ਉਦਾਸੀ ਸੰਤ ਗੋਬਿੰਦ ਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਖੇ ਪਦਾਂ ਦੇ ਪਰਿਆਏ ਇੱਕ ਬਹੁਤ ਕਮਾਲ ਦਾ ਟੀਕਾ ਸੰਨ 1930 ਦੇ ਵਿੱਚ ਲਿਖਿਆ ਸੀ। ਉਹਦੇ ਵਿੱਚ ਵੀ ਇਹ ਪਾਵਨ ਪੰਗਤੀ ਵਾਰ ਵਾਰ ਪੜ੍ਹਨ ਦਾ ਸੰਕੇਤ ਹੈ। ਭਾਈ ਕਾਹਨ ਸਿੰਘ ਜੀ ਨਾਭਾ ਆਦਿਕ ਮਹਾਂਪੁਰਸ਼ਾਂ ਦਾ ਵੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਾਹਨ ਸਿੰਘ ਜੀ ਲਿਖਦੇ ਹੈ, ਰਹਾਓ ਟੇਕ ਸਥਾਈ ਉਹ ਪਦ ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਜੋ ਰਹਾਓ ਸ਼ਬਦ ਆਉਂਦਾ ਹੈ ਉਸ ਦਾ ਇਹੀ ਭਾਵ ਹੈ। ਦੇਖੋ ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ ਰਹਾਓ ਸ਼ਬਦ, ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ ਤੁੱਕ ਜੋੜ ਕੇ ਪਾਠ ਕਰੋ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸੋ ਸਾਧ ਸੰਗਤ ਜੀ, ਪਰੰਪਰਾ ਤੋਂ ਵੀ ਔਰ ਦਲੀਲ ਤੋਂ ਵੀ ਐਸਾ ਕਈ ਵਾਰ ਸਾਡੇ ਭਰਾ ਜਿਨ੍ਹਾਂ ਨੇ ਕਿਸੇ ਸੰਪਰਦਾਇ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਨਹੀਂ ਕੀਤੀ ਹੁੰਦੀ, ਆਪਣੇ ਖਿਆਲਾਂ ਦੇ ਅਨੁਸਾਰ ਹੀ ਗਿਆਨੀ ਬਣੇ ਹੁੰਦੇ ਹਨ। ਉਹਨਾਂ ਨੇ ਇਹ ਪ੍ਰਚਾਰ ਕੀਤਾ ਹੋਇਆ ਹੈ ਕਿ ਕਿਆ ਗੁਰੂ ਸਾਹਿਬ ਕੋਲ ਸ਼ਾਹੀ ਮੁੱਕ ਗਈ ਸੀ, ਇਹ ਪੰਕਤੀ ਵਾਰ ਵਾਰ ਲਿਖੀ ਕਿਉਂ ਨਹੀਂ। ਇਹ ਸਭ ਤੋਂ ਵੱਡਾ ਇੱਕ ਉਹਨਾਂ ਕੋਲ ਜਿਹੜੇ ਇਸ ਪੰਕਤੀ ਨੂੰ ਵਾਰ ਵਾਰ ਪੜ੍ਹਨ ਦਾ ਵਿਰੋਧ ਕਰਦੇ ਹਨ, ਇੱਕੋ ਹੀ ਦਲੀਲ ਦਿੰਦੇ ਹਨ ਕਿ ਗੁਰੂ ਸਾਹਿਬ ਕੋਲ ਸ਼ਾਹੀ ਮੁੱਕ ਗਈ ਸੀ, ਉਹਨਾਂ ਨੇ ਇਹ ਪੰਕਤੀ ਵਾਰ ਵਾਰ ਕਿਉਂ ਨਹੀਂ ਲਿਖੀ। ਤਾਂ ਉਹਨਾਂ ਨੂੰ ਇਹ ਵੀ ਤਾਂ ਪੁੱਛਿਆ ਜਾ ਸਕਦਾ ਹੈ, ਜਿੱਥੇ ਮਹਾਰਾਜ ਜੀ ਨੇ ਮਹੱਲਿਆਂ ਦੇ ਬਾਅਦ ਅੰਕਾਂ ਵਿੱਚ ਲਿਖਿਆ ਹੈ ਪਹਿਲਾ, ਦੂਜਾ, ਤੀਜਾ, ਕਿਆ ਗੁਰੂ ਸਾਹਿਬ ਕੋਲ ਸ਼ਾਹੀ ਮੁੱਕ ਗਈ ਸੀ ਕਿ ਸਾਰੀ ਜਗ੍ਹਾ 'ਤੇ ਮਹਾਰਾਜ ਪਹਿਲਾ, ਦੂਜਾ, ਤੀਜਾ ਨਹੀਂ ਲਿਖਿਆ? ਇਹ ਕੋਈ ਦਲੀਲ ਨਹੀਂ ਹੈ। ਵਿਸਰਗਾਂ ਲਿਖੀਆਂ ਨੇ ਸਾਧ ਸੰਗਤ 'ਚ ਕਿ ਗਾਥਾ ਬਾਣੀ ਆਵੇਗੀ, ਦੋ ਹੀ ਪੰਕਤੀਆਂ, ਦੋ ਸੁਨਿਆ ਜੀਰੋ ਜਿਵੇਂ ਹੁੰਦਾ ਹੈ ਨਾ ਗੋਲ, ਇੱਦਾਂ ਮਹਾਰਾਜ ਨੇ ਦੋ ਦੋ ਲਾਈਆਂ ਉਹਦੇ ਵਿੱਚ। ਉਹ ਉੱਥੇ ਵੀ ਸ਼ੰਕਾ ਕਰਨਗੇ ਵੀ ਇੱਥੇ ਗੁਰੂ ਸਾਹਿਬ ਜੀ ਨੇ ਜੋ ਨਹਿਣਾ ਅਤੇ ਹਾਹਾ ਅੱਖਰ ਬੋਲਿਆ ਜਾਂਦਾ ਹੈ ਉਹਦੇ ਥਾਂ 'ਤੇ ਮਹਾਰਾਜ ਜੀ ਸ਼ਾਹੀ ਮੁੱਕ ਗਈ ਸੀ। ਇਹ ਬਿਲਕੁਲ ਬੇਤੁਕੀਆਂ ਮਹੱਲਾ ਜਿੱਥੇ ਆਉਂਦਾ ਸਾਧ ਸੰਗਤ ਜੀ, ਕਈ ਜਗ੍ਹਾ 'ਤੇ ਤੁਸੀਂ ਦੇਖਿਆ ਹੋਵੇਗਾ ਉਹਦੇ ਵਿੱਚ ਮੰਮਾ ਅੱਖਰ ਲਿਖ ਕੇ ਅੱਗੇ ਦੋ ਬਿੰਦੀਆਂ ਹੀ ਲਾਈਆਂ ਹੁੰਦੀਆਂ। ਉਹਨੂੰ ਵੀ ਆਪਾਂ ਮਹੱਲਾ ਪੜ੍ਹਦੇ ਹਾਂ, ਕਿਹਾ ਗੁਰੂ ਸਾਹਿਬ ਕੋਲ ਹਾਹਾ ਅਤੇ ਲੱਲਾ ਲਿਖਣ ਲਈ ਸ਼ਾਹੀ ਮੁੱਕ ਗਈ ਸੀ। ਇਹ ਬਿਲਕੁਲ ਬੇਤੁਕੀ ਦਲੀਲ ਹੈ ਇਸ ਪੰਕਤੀ ਨੂੰ ਪੜ੍ਹਨ ਤੋਂ ਰੋਕਣ ਵਾਲਿਆਂ ਦੀ। ਨਾ ਮੰਨਣ ਯੋਗ ਹੈ ਜੋ ਵੱਡੇ ਪੁਰਾਤਨ ਮਹਾਂਪੁਰਸ਼ਾਂ ਤੋਂ ਸੰਪਰਦਾਇਆਂ ਤੋਂ ਅਸੀਂ ਪੜ੍ਹਦੇ ਆ ਰਹੇ ਹਾਂ ਸੀਨੇ ਬਸੀਨੇ, ਇਹੀ ਹੈ। ਔਰ ਜਿਹੜੇ ਪੰਜਾਬੀ ਕਾਵਿ ਦੇ ਖਾਸ ਕਰਕੇ ਭੇਤੀ ਹਨ, ਪ੍ਰੋਫੈਸਰ ਜਿਨ੍ਹਾਂ ਨੇ ਐੱਮ ਏ ਵੀ ਪੰਜਾਬੀ ਦੀ ਕੀਤੀ ਹੋਵੇ, ਉਹ ਵੀ ਮੇਰਾ ਇਸ ਗੱਲ ਨੂੰ ਸਮਝਣਗੇ ਕਿ ਪੰਜਾਬੀ ਸਾਹਿਤ ਦੇ ਵਿੱਚ ਇੱਕ ਰੀਤ ਸੀਗੀ ਜਿਵੇਂ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਔਰ ਸ਼ਾਹ ਹੁਸੈਨ ਦੀਆਂ ਕਾਫੀਆਂ ਵਿੱਚ, ਅੱਜ ਤੋਂ 300 ਸਾਲ ਪਹਿਲਾਂ ਜਿਹੜਾ ਪੰਜਾਬੀ ਸਾਹਿਤ ਲਿਖਿਆ ਗਿਆ ਉਹਦੇ ਵਿੱਚ ਇੱਕ ਇਹ ਤਰੀਕਾ ਸੀ ਕਿ ਉਹਦੇ ਵਿੱਚ ਇੱਕ ਪੰਕਤੀ ਪਹਿਲਾਂ ਲਿਖ ਦਿੰਦੇ ਸੀ, ਬਾਅਦ ਵਿੱਚ ਉਹ ਆਪੇ ਹੀ ਆਉਂਦੀ ਸੀ। ਜਿਸ ਤਰ੍ਹਾਂ ਆਉਂਦਾ ਨਾ ਵਾਹ ਵਾਹ ਮਾਟੀ ਦੀ ਗੁਲਜ਼ਾਰ, ਇਹ ਬੁੱਲੇ ਸ਼ਾਹ ਦੀ ਹੈ, ਵਾਹ ਵਾਹ ਮਾਟੀ ਦੀ ਗੁਲਜ਼ਾਰ, ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦਾ ਹਥਿਆਰ, ਅੱਗੇ ਆਉਂਦਾ ਵਾਹ ਵਾਹ ਮਾਟੀ ਦੀ ਗੁਲਜ਼ਾਰ, ਪਰ ਉੱਥੇ ਦੁਬਾਰਾ ਲਿਖਿਆ ਨਹੀਂ ਹੁੰਦਾ, ਉਹ ਜਗ੍ਹਾ ਛੱਡੀ ਹੁੰਦੀ ਹੈ ਵੀ ਆਪੇ ਹੀ ਪੜ੍ਹ ਲੈਣਾ। ਉਹ ਵਾਰ ਵਾਰ ਉਹ ਪੰਕਤੀ ਲਿਖਦੇ ਨਹੀਂ, ਸਿਆਣੇ ਬੰਦੇ ਆਪੇ ਹੀ ਉਹਨੂੰ ਪੜ੍ਹ ਲੈਂਦੇ ਆ। ਗਰਾਮਰ ਜਾਣਨ ਵਾਲੇ ਵੀ ਜਾਣਦੇ ਹੈ ਕਿ ਜਿੱਥੇ ਨਾਮ ਆਉਂਦਾ ਹੈ ਨਾ ਬਾਅਦ ਵਿੱਚ, ਉਹ ਵਾਰ ਵਾਰ ਨਾਮ ਨਹੀਂ ਆਉਂਦਾ, ਉਹ ਪੜਨਾਮ ਉੱਥੇ ਲਾ ਦਿੰਦੇ ਆ, ਉਹ ਆਪੇ ਸਿਆਣੇ ਪੜ੍ਹ ਲੈਂਦੇ, ਸਮਝ ਲੈਂਦੇ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸ਼ੰਕਾ ਕਰਕੇ ਕਿ ਇੱਥੇ ਸ਼ਾਹੀ ਮੁੱਕ ਗਈ ਸੀ ਜੀ, ਇਹ ਗੁਰਬਾਣੀ ਦੀ ਪੰਕਤੀ ਨੂੰ ਗਲਤ ਤਰੀਕੇ ਨਾਲ ਬੇਰਸੀ ਹੋ ਜਾਏਗੀ, ਤੁਸੀਂ ਪਾਠ ਕਰਦੇ ਆ ਜੇ ਤੁਸੀਂ ਇਹ ਪੰਕਤੀ ਨਹੀਂ ਪੜ੍ਹੋਗੇ, ਵਾਰ ਵਾਰ ਨਹੀਂ ਪੜ ਉਚਾਰਨ ਕਰੋਗੇ ਤਾਂ ਤੁਹਾਨੂੰ ਆਪ ਹੀ ਫਿੱਕਾ ਫਿੱਕਾ ਉਹਦਾ ਜਿਹੜਾ ਪੌੜੀ ਦਾ ਰਸ ਹੈ ਉਹ ਆਪੇ ਉਹ ਛੰਦ ਦੀ ਚਾਲ ਹੀ ਟੁੱਟ ਜਾਏਗੀ। ਜੇ ਤੁਸੀਂ ਪੜ੍ਹੋਗੇ ਤਾਂ ਛੰਦ ਦੀ ਚਾਲ, ਵਜਨ, ਰਿਦਮ ਪੂਰਾ ਬਣੇਗਾ। ਸੋ ਇਸ ਤਰ੍ਹਾਂ ਇਹ ਬੇਨਤੀ ਕੀਤੀ ਆਪ ਦੇ ਚਰਨਾਂ ਵਿੱਚ, ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਕਰਨਾ। ਜਿੰਨੇ ਮਹਾਂਪੁਰਸ਼ਾਂ ਤੋਂ ਅਸੀਂ ਵੱਡਿਆਂ ਤੋਂ ਪੜ੍ਹੇ ਹਾਂ, ਜੋ ਸੰਪਰਦਾਇ ਵਿੱਚ ਚੱਲੀ ਆ ਰਹੀ ਹੈ, ਮਰਿਆਦਾ ਖਾਲਸੇ ਪੰਥ ਦੀਆਂ ਸਾਰੀਆਂ ਹੀ ਸੰਪਰਦਾਵਾਂ, ਉਦਾਸੀ ਸੰਪਰਦਾਇ, ਨਿਰਮਲ ਸੰਪਰਦਾਇ, ਸੇਵਾ ਪੰਥੀ, ਨਿਹੰਗ ਸਿੰਘਾਂ ਦੀਆਂ ਸੰਪਰਦਾਵਾਂ ਅਤੇ ਦਮਦਮੀ ਟਕਸਾਲ ਮਹਾਂਪੁਰਸ਼, ਇਹ ਸਾਰੇ ਹੀ ਇਸ ਤਰ੍ਹਾਂ ਪੜ੍ਹਦੇ ਆਉਂਦੇ ਹੈ। ਇਸ ਤਰ੍ਹਾਂ ਸੋ ਭਾਈ ਕਿਸੇ ਸ਼ੰਕੇ ਵਿੱਚ ਨਾ ਪੈ ਕੇ ਜੋ ਪੁਰਾਤਨ ਮਰਿਆਦਾ ਸਾਡੇ ਵਿਦਵਾਨਾਂ ਪੁਰਸ਼ਾਂ ਨੇ ਲਿਖੀ ਹੈ ਉਹਨੂੰ ਸਵੀਕਾਰ ਕਰਨਾ ਸਾਡਾ ਫਰਜ਼ ਹੈ। ਹਾਂਜੀ,
ਜੋ ਬਚਨ ਆਪ ਜੀ ਨੇ ਗਿਆਨੀ ਜੀ ਪਾਸੋਂ ਸਰਵਣ ਕੀਤੇ, ਇਹ ਪੁਰਾਣਾ ਨਿਯਮ ਚੱਲਿਆ ਆ ਰਿਹਾ ਹੈ ਕਿ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਹਰ ਪੌੜੀ ਦੇ ਨਾਲ ਇਸ ਨੂੰ ਪੜ੍ਹਨਾ। ਸੋ ਜਿਨ੍ਹਾਂ ਜਿਨ੍ਹਾਂ ਵਿਦਵਾਨਾਂ ਨੇ ਇਸ ਪੁਰਾਤਨ ਮਰਿਆਦਾ ਦਾ ਵਰਣਨ ਕੀਤਾ ਹੈ ਉਹਦਾ ਜ਼ਿਕਰ ਆਪ ਜੀ ਨੇ ਸਰਵਣ ਕੀਤਾ। ਸਾਧ ਸੰਗਤ ਜੀ, ਇਹ ਕਿਉਂ ਪੜ੍ਹਨਾ, ਵਿਦਵਾਨਾਂ ਨੇ ਇਹ ਕਿਉਂ ਮੰਨਿਆ? ਇੱਕ ਤਾਂ ਕਲਗੀਧਰ ਪਿਤਾ ਜੀ ਨੇ ਜੋ ਗੁਰਬਾਣੀ ਦੀ ਸੰਥਿਆ ਦਮਦਮਾ ਸਾਹਿਬ ਤੋਂ ਕਰਾਈ ਸੀ ਉਹ ਸੰਪਰਦਾਵਾਂ ਵਿੱਚ ਜਿਉਂ ਦੀ ਤਿਉਂ ਚੱਲੀ ਆਉਂਦੀ ਹੈ ਅਤੇ ਇਹ ਰੀਤ ਪੁਰਾਤਨ ਉਦੋਂ ਤੋਂ ਚੱਲੀ ਆ ਰਹੀ ਹੈ। ਫਿਰ ਆਪਾਂ ਤੱਕੀਏ ਜੋ ਉੱਪਰ ਇਹ ਸਿਰਲੇਖ ਆਇਆ ਹੈ ਜੋਧੇ ਵੀਰੇ ਪੂਰ ਬਾਣੀ ਕੀ ਧੁਨੀ, ਇਸ ਧੁਨੀ ਦੇ ਮੁਤਾਬਕ ਵੀ ਉਹ ਪੰਗਤੀ ਹਰ ਵਾਰ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਧੁਨੀ ਤਾਂ ਹੀ ਪੂਰੀ ਹੋਵੇਗੀ ਜੇ ਇਹ ਪੰਗਤੀ ਪੜ੍ਹੀ ਜਾਵੇਗੀ ਤਾਂ। ਜਿਹੜੀ ਉਹ ਜੋਧੇ ਵੀਰੇ ਪੂਰ ਬਾਣੀ ਕੀ ਵਾਰ ਹੈ, ਜਿਸ ਦੀ ਧੁਨੀ ਉੱਪਰ ਇਹ ਵਾਰ ਪੜ੍ਹਨੀ ਹੈ, ਉਹ ਜਿਹੜੀ ਧੁਨ ਹੈ ਉਹ 6 ਪੰਗਤੀਆਂ ਦੀ ਹੈ। ਆਪਾਂ ਤੱਕੀਏ ਸਤਿਗੁਰੂ ਮਹਾਰਾਜ ਨੇ ਜੋ 5-5 ਪੰਗਤੀਆਂ ਲਿਖੀਆਂ ਨੇ, ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ, ਜਰਾ ਅਗਲੇ ਅੰਕ 948 ਦੇ ਉੱਪਰ ਜਰਾ ਆਪ ਜੀ ਨੇ ਨਿਗਾਹ ਮਾਰਨੀ। ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮੱਤੀ, ਇਕਨਾ ਨੂੰ ਨਾਉ ਬਖਸਿਓਨ ਅਸਥਿਰ ਹਰ ਸਤੀ, ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ, ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ। ਇਹ 4 ਪੰਗਤੁਕਾਂ ਆਈਆਂ ਨੇ। 5ਵੀਂ ਪੰਗਤੀ ਆ ਰਹੀ ਹੈ ਕਿ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਇਹ ਸਾਰੀਆਂ ਪੌੜੀਆਂ 'ਚ ਇਸੇ ਤਰ੍ਹਾਂ ਹੀ ਆਵੇਗਾ। ਹੁਣ ਜੇ ਇਹਦੇ ਨਾਲ ਪੜ੍ਹਾਂਗੇ, ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਉਂ ਇਹ ਧੁਨ ਪੂਰੀ ਹੋਵੇਗੀ। ਜੇ ਨਹੀਂ ਪੜ੍ਹਦੇ ਤਾਂ ਧੁਨ ਪੂਰੀ ਨਹੀਂ ਹੁੰਦੀ। ਜੇ ਉਹ ਧੁਨ ਪੂਰੀ ਨਹੀਂ ਹੁੰਦੀ ਤਾਂ ਜੋ ਮਹਾਰਾਜ ਦਾ ਹੁਕਮ ਹੈ ਜੋਧੇ ਵੀਰੇ ਪੂਰ ਬਾਣੀ ਕੀ ਧੁਨੀ, ਉਸ ਹੁਕਮ ਦੀ ਪਾਲਣਾ ਨਹੀਂ ਹੁੰਦੀ। ਸੋ ਇਸ ਵਾਸਤੇ ਇਹ ਪੜ੍ਹਨੀ ਅਤਿਅੰਤ ਲਾਜ਼ਮੀ ਹੈ, ਜ਼ਰੂਰੀ ਹੈ। ਫਿਰ ਹੋਰ ਤੱਕੀਏ, ਜੋ ਪਹਿਲੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ, ਇੱਥੇ ਏਕਾ ਅੰਕ ਆ ਗਿਆ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਅੰਕ ਤੋਂ ਬਾਅਦ ਵਿੱਚ ਲਿਖਿਆ ਹੈ। ਜੇ ਇਹ ਪੰਗਤੀ ਸਿਰਫ ਇਸੇ ਪੌੜੀ ਦਾ ਅੰਗ ਹੁੰਦੀ ਤਾਂ ਇਹ ਏਕਾ ਅੰਕ ਪਹਿਲਾਂ ਧਿਆਈ ਦੇ ਅੱਗੇ ਨਾ ਆਉਂਦਾ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਲਿਖ ਕੇ ਫਿਰ ਏਕਾ ਅੰਗ ਆਉਂਦਾ। ਇੱਥੋਂ ਵੀ ਇਹ ਸਪਸ਼ਟ ਹੈ ਕਿ ਇਹ ਸਿਰਫ ਇਸੇ ਹੀ ਪੌੜੀ ਦਾ ਅੰਗ ਨਹੀਂ, ਜਿਹੜਾ ਅੱਗੇ ਰਹਾਉ ਅੱਖਰ ਆਇਆ ਇਹਦੇ ਤੋਂ ਭਾਵ ਕਿ ਇਹ ਪੰਗਤੀ ਸਾਰੀਆਂ ਪੌੜੀਆਂ ਦਾ ਅੰਗ ਹੈ, ਸਾਰੀਆਂ ਦੇ ਨਾਲ ਪੜ੍ਹੀ ਜਾਣੀ ਹੈ। ਕਿਸੇ ਵੀ ਵਾਰ ਵਿੱਚ ਰਹਾਉ ਹੋਰ ਕਿਤੇ ਨਹੀਂ ਆਉਂਦਾ। ਕੋਈ ਸ਼ੰਕਾ ਕਰ ਲਵੇ ਕਿ ਜੀ ਆਸਾ ਕੀ ਵਾਰ ਵਿੱਚ ਹੈ, ਉੱਥੇ ਪੌੜੀ ਦੇ ਨਾਲ ਰਹਾਉ ਨਹੀਂ, ਉੱਥੇ ਸਲੋਕ ਦੇ ਨਾਲ ਹੈ। ਅਤੇ ਸਲੋਕ ਦੇ ਨਾਲ ਰਹਾਉ ਵਾਲੀ ਪੰਗਤੀ ਕੇਂਦਰੀ ਭਾਵ ਰੱਖੀ ਜਾਂਦੀ ਹੈ, ਗਾਇਨ ਵਿੱਚ ਪੜ੍ਹੀ ਜਾਂਦੀ ਹੈ, ਪਰ ਇੱਥੇ ਪੌੜੀ ਦੇ ਨਾਲ ਰਹਾਉ ਆਇਆ ਹੈ। ਹੋਰ ਸਾਰੀਆਂ 22 ਵਾਰਾਂ ਵਿੱਚ ਕਿਤੇ ਨਹੀਂ, ਸਿਰਫ ਇਹ ਰਾਮਕਲੀ ਰਾਗ ਦੀ ਵਾਰ ਵਿੱਚ ਹੈ। ਇਹ ਰਹਾਉ ਵੀ ਇਹ ਦੱਸਦਾ ਹੈ ਕਿ ਇਹ ਪੰਗਤੀ ਹਰੇਕ ਵਾਰ ਪੜ੍ਹੀ ਜਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ, ਉਹਦੇ ਵਿੱਚ ਕੀ ਕੀਤਾ ਕਿ ਜਿਹੜੀ ਉਹ 6 ਤੁਕਾਂ ਵਾਲੀ ਵਾਰ ਹੈ ਨਾ ਜੋਧੇ ਵੀਰੇ ਦੀ, ਉਹਦੇ ਵਿੱਚ ਉਹਨਾਂ ਇੱਕ ਤੁਕ ਲਿਖੀ ਹੀ ਨਹੀਂ, ਉਹ 5 ਹੀ ਰਹਿਣ ਦਿੱਤੀਆਂ ਹੈ ਉੱਥੇ, ਇਹ ਭੁਲੇਖਾ ਪਾਉਣ ਲਈ ਕਿ ਲੋਕਾਂ ਨੂੰ ਇਹ ਭੁਲੇਖਾ ਪੈ ਜਾਵੇ ਕਿ ਇਹ 5 ਹੀ ਪੰਗਤੀਆਂ ਹੈ। ਧੋ ਮਿਆਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਇਹ ਪੰਗਤੀ ਉਹਨਾਂ ਨੇ ਲਿਖੀ ਹੀ ਨਹੀਂ ਵਿੱਚ ਉਹਦੇ, ਇਉਂ ਇਹ ਪੰਗਤੀ ਵਿੱਚੋਂ ਕੱਢ ਕੇ ਉਹ 5 ਤੁਕੀ ਬਣਾ ਦਿੱਤੀ ਕਿ ਲੋਕ 5 ਤੁਕੀ ਹੀ ਸਮਝਣ। ਇੱਥੇ ਇਹ ਹੇਰਾ ਫੇਰੀ ਕੀਤੀ ਹੈ। ਅਸਲ ਵਿੱਚ ਇਹ 6 ਤੁਕੀ ਪੌੜੀ ਹੈ, ਔਰ ਮਹਾਨ ਕੋਸ਼ ਦੇ ਵਿੱਚ ਵੀ ਸੁਭਾਏਮਾਨ ਹੈ, ਪ੍ਰਾਤਨ ਸਾਰੇ ਗ੍ਰੰਥਾਂ ਦੇ ਵਿੱਚ ਇਹ ਪੌੜੀ ਇਸੇ ਤਰ੍ਹਾਂ 6 ਪੰਗਤੀਆਂ ਵਾਲੀ ਹੈ, ਅਤੇ ਸਾਰੇ ਹੀ ਗ੍ਰੰਥ ਇਸੇ ਤਰ੍ਹਾਂ ਹੀ ਸਾਨੂੰ ਪੜ੍ਹਨ ਦੀ ਹਦਾਇਤ ਦਿੰਦੇ ਨੇ। ਇਸ ਲਈ ਕਿਸੇ ਕਿਸਮ ਦਾ ਸ਼ੰਕਾ ਨਹੀਂ ਕਰਨਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਸਾਰੀਆਂ ਪੌੜੀਆਂ ਦੇ ਵਿੱਚ ਤੁਕਾਂਤ ਰਲਦਾ ਹੈ, ਸਾਰੀਆਂ ਦੇ ਅਖੀਰ ਵਿੱਚ ਇਹ ਪੜ੍ਹੀ ਜਾਵੇਗੀ, ਔਰ ਪੜ੍ਹਨਾ ਜ਼ਰੂਰੀ ਨਿਯਮ ਹੈ, ਇਹ ਆਪ ਜੀ ਨੇ ਚੇਤੇ ਰੱਖਣਾ ਜੀ। ਆਓ ਅੱਗੇ ਬਾਣੀ ਸਰਵਣ ਕਰੀਏ।
ਸਲੋਕ ਕਬੀਰ ਮਹਿਦੀ ਕਰ ਕੈ ਘਾਲਿਆ, ਆਪ ਪੀਸਾਏ ਪੀਸਾਏ, ਤੈ ਸਹਿ ਬਾਤ ਨਾ ਪੁੱਛੀਆ, ਕਬਹੂ ਨਾ ਲਾਈ ਪਾਏ।
ਸਾਧ ਸੰਗਤ ਜੀ, ਪਿਛਲੇ ਸਮੇਂ ਵਿੱਚ ਵੀ ਗੁਰਬਾਣੀ 'ਤੇ ਬਹੁਤ ਸਾਰੇ ਸ਼ੰਕੇ ਹੋਏ, ਵਰਤਮਾਨ ਸਮੇਂ 'ਚ ਵੀ ਹੋ ਰਹੇ ਨੇ, ਅੱਗੇ ਵੀ ਯਤਨ ਕੀਤੇ ਜਾਣੇ ਹਨ, ਪਰ ਗੁਰੂ ਕੇ ਸਿੱਖਾਂ ਨੇ ਆਪਣਾ ਨਿਸ਼ਚਾ ਗੁਰਬਾਣੀ 'ਤੇ ਅਡੋਲ ਰੱਖਣਾ ਹੈ। ਲਗਭਗ ਅੱਜ ਤੋਂ 120 ਸਾਲ ਪਹਿਲਾਂ ਤੋਂ ਪਸੌੜੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ 'ਤੇ ਬੜਾ ਭਾਰੀ ਸ਼ੰਕਾ ਕੀਤਾ ਸੀਗਾ। ਇਹ ਖੜਾ ਕੀਤਾ ਸੀ ਸਵਾਲ ਕਿ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਨਹੀਂ ਕੀਤੀ, ਪਤਾ ਨਹੀਂ ਕਿਸ ਨੇ ਕਰ ਦਿੱਤੀ ਹੈ। ਪਰ ਸਾਧ ਸੰਗਤ ਜੀ, ਇਹ ਜਿਹੜਾ ਸਲੋਕ ਆ ਰਿਹਾ ਹੈ, ਉਸ ਵੇਲੇ ਸੰਪਰਦਾਇ ਗਿਆਨੀਆਂ ਨੇ ਦੱਸਿਆ ਹੈ ਉਹ ਕਹਿੰਦੇ ਦੇਖੋ ਵਾਰਾਂ ਦੇ ਵਿੱਚ ਗੁਰੂ ਸਾਹਿਬ ਦੇ ਸਲੋਕਾਂ ਦੇ ਵਿਚਕਾਰ ਇਹ ਪਾਵਨ ਸਲੋਕ ਦਰਜ ਕੀਤਾ ਗਿਆ ਕਬੀਰ ਜੀ ਦਾ। ਇਹਦਾ ਭਾਵ ਇਹ ਹੈ ਵੀ ਗੁਰੂ ਸਾਹਿਬਾਂ ਨੇ ਆਪ ਹੀ ਭਗਤਾਂ ਦੀ ਬਾਣੀ ਨੂੰ ਆਪਣੇ ਨਾਲ ਬਰਾਬਰ ਸਤਿਕਾਰ ਦਿੱਤਾ ਹੈ, ਦਰਜ ਕੀਤਾ ਹੈ। ਸੋ ਕਿਸੇ ਤਰ੍ਹਾਂ ਦਾ ਸ਼ੰਕਾ ਵੀ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਆਪ ਦਰਜ ਕੀਤੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਨੇ, ਅਤੇ ਇਹ ਸਲੋਕ ਵਾਰਾਂ ਦੇ ਵਿੱਚ ਰੱਖਿਆ ਹੈ। ਹਾਂਜੀ,
ਮਹੱਲਾ ਤੀਜਾ। ਨਾਨਕ ਮਹਿਦੀ ਕਰ ਕੈ ਰੱਖਿਆ, ਸੋ ਸਹੁ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲੇ
ਲਏ,
ਆਪੇ ਹੀ ਲਾਇ ਲਏ, ਇਹੋ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ ਪੌੜੀ, ਵੇਕੀ ਸ੍ਰਿਸ਼ਟ ਉਪਾਈ ਅਨ, ਸਭ ਹੁਕਮ ਆਵੈ ਜਾਏ ਸਮਾਹੀ, ਆਪੇ ਵੇਖ ਵਿਗ ਸਦਾ ਦੂਜਾ ਕੋ ਨਾਹੀ, ਜਿਉ ਭਾਵੈ ਦਿਉ ਰੱਖ ਤੂੰ, ਗੁਰ ਸ਼ਬਦ ਬੁਝਾਹੀ, ਸਭਨਾ ਤੇਰਾ ਜੋਰ ਹੈ, ਜਿਉ ਭਾਵੈ ਤਿਵੈ ਚਲਾਹੀ, ਤੁਧ ਜੇਵੜ ਮੈਂ ਨਾਹੇ ਕੋ, ਕਿਸ ਆਖ ਸੁਣਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ।
ਇੱਥੇ ਵੀ ਚਾਰ ਪੰਕਤੀਆਂ ਜਿਹੜੀਆਂ ਹਨ ਹਾਹੇ ਨਾਲ ਤੁਕਾਂਤ ਆਇਆ ਹੈ, ਨਾਹੀ ਬੁਝਾਹੀ ਚਲਾਹੀ, ਪਰ ਅਖੀਰ ਵਿੱਚ ਫਿਰ ਪਾਤਸ਼ਾਹ ਨੇ ਸੁਣਾਈ ਕਰਕੇ ਪੰਜਵੀਂ ਪੰਕਤੀ ਲਿਖੀ ਹੈ, ਅਤੇ ਅੱਗੇ ਵਾਹੋ ਵਾਹੋ ਵਾਲੀ ਪੰਕਤੀ ਨੇ ਉਸਨੂੰ ਸੰਪੂਰਨ ਕੀਤਾ ਹੈ। ਹਾਂਜੀ,
ਸਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਫੇਰੀ, ਭਰਮ ਭੁਲਾਈ ਸਭ ਜਗ ਫੇਰੀ, ਫਾਵੀ ਹੋਈ ਭਾਲ, ਸੋ ਸਹੁ ਸਾਂਤ ਨ ਦੇਵਾਈ, ਕਿਆ ਚੱਲੈ ਤਿਸ ਨਾਲ, ਗੁਰ ਪ੍ਰਸਾਦੀ ਹਰ ਧਿਆਈਐ, ਅੰਤਰ ਰੱਖੀਐ ਉਰ ਧਾਰ, ਨਾਨਕ ਘਰ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਇਆ, ਰਹਿਣ ਗਵਾਈ ਸੋਏ, ਕੂੜ ਬੋਲ ਵਿਖ ਖਾਇਆ, ਮਨਮੁਖ ਚੱਲਿਆ ਰੋਏ, ਸਿਰੈ ਉੱਪਰ ਜਮ ਡੰਡ ਹੈ, ਦੂਜੈ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨ ਲਾਗੈ ਕੋਏ, ਨਾਨਕ ਸਹਿਜੇ ਮਿਲ ਰਹੈ, ਕਰਮ ਪ੍ਰਾਪਤ ਹੋਏ ਪੌੜੇ, ਇੱਕ ਆਪਣੀ ਸਿਫਤੀ ਲਾਇਨ, ਦੇ ਸਤਿਗੁਰ ਮਤੀ, ਇੱਕ ਨਾਨੋ ਨਾਉ ਬਖਸਿਓ, ਨ ਅਸਥਿਰ ਹਰ ਸਤੀ, ਪਾਉਣ ਪਾਣੀ ਬੈ ਸੰਤਰੋ, ਹੁਕਮ ਕਰਹਿ ਭਗਤੀ, ਇਹਨਾਂ ਨੂੰ ਭਉ ਅਗਲਾ, ਪੂਰੀ ਬਣਤ ਬਣਾਤੇ, ਸਭ ਇੱਕੋ ਹੁਕਮ ਵਰਤਦਾ, ਮੰਨਿਐ ਸੁਖ ਪਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਸਲੋਕ ਕਬੀਰ। ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਇ, ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਮਹੱਲਾ ਤੀਜਾ। ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮ੍ਰਿਤਕ ਹੋਏ, ਕਹਿਆ ਸ਼ਬਦ ਨ ਮਾਨਾਏ, ਹਉ ਮੈਂ ਛੱਡੈ ਨ ਕੋਇ, ਗੁਰ ਪ੍ਰਸਾਦੀ ਹਉ ਮੈਂ ਛੁੱਟੈ, ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੂੰ ਬਖਸੇ ਤਿਸ ਮਿਲੈ, ਤਿਸ ਵਿਘਨ ਨਾ ਲਾਗੈ ਕੋਇ। ਮਹੱਲਾ ਤੀਜਾ। ਜੀਵਤ ਮਰਣਾ ਸਭ ਕੋ ਕਹੈ, ਜੀਵਨ ਮੁਕਤ ਕਿਉ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ, ਆਨੰਦਿਨ ਗੁਣ ਗਾਵੈ ਸੁਖ ਸਹਿਜੇ, ਬਿਖ ਭਵਜਲ ਨਾਮ ਤਰੇ, ਨਾਨਕ ਗੁਰਮੁਖ ਪਾਈਐ, ਜਾ ਕਉ ਨਦਰ ਕਰੇ ਪੌੜੇ, ਦੂਜਾ ਭਾਉ ਰਚਾਇਓ, ਨ ਤ੍ਰੈ ਗੁਣ ਵਰਤਾਰ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਨ ਕਾਰ, ਪੰਡਿਤ ਪੜ੍ਹਦੇ ਜੋਤ ਕੀ, ਨਾ ਬੁੱਝ ਹੈ ਵਿਚਾਰ, ਸਭ ਕਿਛ ਤੇਰਾ ਖੇਲ ਹੈ, ਸੱਚ ਸਿਰਜਣਹਾਰ, जिस भावै तिस बख्स लैह सच शब्द समाई वाह वाह सच्चे पातशाह तू सच्ची नाई।
जिस भावै तिस बख्स लैह आहे सिहारी है ना, जिस भावै तिस बख्स लैह सच शब्द समाई वाह वाह सच्चे पातशाह तू सच्ची नाई।
जिस भावै तिस बख्स लैह सच शब्द समाई वाह वाह सच्चे पातशाह तू सच्ची नाई। श्लोक महला तीजा। मन का झूठा झूठ कमावै माया नो फिरै तपा सदावै परमे भूला सब तीर्थ गहै ओहो तपा कैसे परम गत लहै गुर प्रसादी को सच कमावै गुर प्रसादी को सच कमावै नानक सो तपा मोख अंतर पावै। महला तीजा। सो तपा जे एहो तप घाले सतगुर नो मिलै शब्द समाले सतगुर की सेवा एहो तप परवान नानक सो तपा दरगह पावै माण। पौड़ी। रात दिन स उपायन संसार की वरतान गुरमति घट चानण अनेर बिनासन हुक्मे ही सब साजियन रविया सब वण त्रिण सब किसे आपे आप है गुरमुख सदा हर भाण सब दे ही सोजी पाई सच्चा आप बुझाई वाह वाह सच्चे पातशाह तू सच्ची नाई। श्लोक महला तीजा। अभ्यागत एहे न आखियन जिनके चित मह भरम तिस दै दिता नानका तेहो जिहा धरम अपै निरंजन परम पद ताका भूखा होय तिसका भोजन नानका बिरला पाए कोय। महला तीजा। अभ्यागत एहे न आखियन जे पार घर भोजन करे न उदरै कारण आपणे बहले भेख करे न अभ्यागत से नानका जे आत्म गौण करेन पाल लहन सहु आपणा निज घर रहन करेन। पौड़ी।
अभ्यागत जिवें भाई साहब जी ने पाठ किया है इउं इस दे उचारण दा तरीका है। अभ्यागत अभ्यागत करके नहीं बोलना अभ्यागत ये उचारण है जी।
पौड़ी। अंबर धरत विछोड़िया न विच सच्चा असराउ घर दर सबो सच है जिस विच सच्चा नाउ सब सच्चा हुक्म वरतदा गुरमुख सच समाउ सच्चा आप तखत सच्चा बह सच्चा करे न्याउ सब सचो सच वरतदा गुरमुख अलख लखाई वाह वाह सच्चे पातशाह तू सच्ची नाई। श्लोक महला तीजा। रैणायर माह अनंत है कूड़ी आवै जाय पाणै चलै आपणै बहुती लहै सजाय रैणायर सब मह रैणायर मह सब किश है करमी पल्लै पाए नानक नौ निध पाई जे चलै तिसै रजाय। महला तीजा। सहजे सतगुर न सेवियो विच होमै जन्म बिनास रसना हर रसना चखियो कमल न होयो प्रगास बिख खादी मन मुख मोआ माया मोह विनाश एक सहार के नाम वेण त्रिग जीवन त्रिग वास जा आपे नदर करे प्रभ सच्चा ता होवै दसन दास ता अनदिन सेवा करे सतगुरु की कबह न छोड़ै पास ज्यो जल मह कमल अलिपतो वरतै त्यो विचे ग्रह उदास जन नानक करे कराया सब को ज्यो भावै तिव हर गुण तास। पौड़ी। छत्तीह जुग गुबार सा आपे गणत कीनी आपे श्रेष्ठ सब साजियन आप मत दीनी सिमरत सास्त साजियन पाप पुन गणत गणिनी जिस बुझाए सो बुझसी सच्चा शब्द पतिनी सब आपे आप वरतदा आपे बख्स मिलाई वाह वाह सच्चे पातशाह तू सच्ची नाई। ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੈ ਤਿਨ ਤਨ ਲੋਭ ਰਤ ਨਾ ਹੋਏ ਭੈ ਪਏ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੌਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਜਿਸਨੋ ਰੂਪ ਅਤ ਅਗਲਾ ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੁਭਾਵੰਤੀ ਨਾਰ ਮਨਮੁਖ ਸੀਗਾਰ ਨ ਜਾਣਨੀ ਜਾਸਨ ਜਨਮ ਸਭਹਾਰ ਬਿਨ ਹਰ ਭਗਤੀ ਸੀਗਾਰ ਕਰਹਿ ਨਿਤ ਜੰਮਹਿ ਹੋਇ ਖੁਆਰ ਸਹਿ ਸਾਰੈ ਵਿੱਚ ਸੋਭ ਨਾ ਪਾਏ ਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੁਹ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ। ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਾਏ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਏ ਤਿਨ ਜੰਮਣ ਮਰਨ ਨਾ ਚੁੱਕਾਏ ਹਉਮੈ ਵਿੱਚ ਦੁੱਖ ਪਾਏ ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵਾਏ ਨਾ ਓਏ ਦੁੱਖ ਸਹਾਹੇ ਨਾਨਕ ਗੁਰਮੁਖ ਉਭਰੇ ਸੱਚੈ ਸ਼ਬਦ ਸਮਾਹੇ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦੈ ਸਭ ਧਾਵਹਿ ਆਪ ਨਿਹਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਵ ਹੈ ਨਿਜ ਘਰ ਵਾਸਾ ਪਾਈ ਹੈ ਸੱਚ ਸਿਫਤ ਸਮਾਵ ਹੈ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਸਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨ ਬੁੱਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚਨ ਕੱਚ। ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਓਏ ਥਾਉ ਕੁਥਾਉ ਨਾ ਜਾਣਨੀ ਉਨ ਅੰਤਰ ਲੋਭ ਵਿਕਾਰ ਓਏ ਆਪਣੇ ਸੁਆਏ ਆਏ ਬਹਿ ਗੱਲਾਂ ਕਰਹਿ ਮਾਰੇ ਜਾ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰਗ ਹੈ ਲਿਖੈ ਮੰਗਿਆ ਮਾਰ ਖੁਆਰ ਕੀਚ ਹੈ ਕੂੜਿਆਰ
ਕਾਲੀ ਨਾਲ ਅੱਗੇ ਦਰਗ ਹੈ ਲੇਖਾ ਮੰਗਿਆ ਜਾਂ ਮੰਗੀਏ ਪੜ੍ਹ ਜਾਂਦੇ ਹਾਂ। ਇੱਥੇ ਭਾਈ ਸਾਹਿਬ ਨੇ ਬੜਾ ਸਪਸ਼ਟ ਪਾਠ ਕੀਤਾ ਹੈ ਅੱਗੇ ਦਰਗ ਹੈ ਲੇਖਾ ਮੰਗਿਆ ਇਹਨੂੰ ਲੇਖਾ ਨਹੀਂ ਕਰਨਾ ਜਾਂ ਮੰਗੀਏ ਬਿਹਾਰੀ ਨਹੀਂ ਕਰਨੀ ਅੱਗੇ ਨੂੰ ਇਹ ਖਿਆਲ ਰੱਖਣਾ ਜੀ ਜਾਣਨੀ। ਇੱਥੇ ਕਈ ਵਾਰੀ ਜਿਵੇਂ ਪਹਿਲਾਂ ਵੀ ਦੱਸਿਆ ਹੈ ਨੰਨੇ ਦੀ ਥਾਂ 'ਤੇ ਨਾਣਾ ਅਤੇ ਨਾਣੇ ਦੀ ਥਾਂ 'ਤੇ ਨੰਨਾ ਲਾ ਕੇ ਅਸੀਂ ਅੱਗੇ ਪਿੱਛੇ ਕਰ ਦਿੰਦੇ ਹਾਂ। ਇੱਥੇ ਜਾਣਨੀ ਥਾਓ ਓਏ ਥਾਓ ਪੁਥਾਓ ਨਾ ਜਾਣਨੀ ਇਹ ਦੋ ਪਾਠ ਹੈ। ਮਨਮੁੱਖ ਬੋਲ ਨਾ ਜਾਣਨੀ, ਨੰਨਾ ਬਾਅਦ ਵਿੱਚ ਨਾਣਾ ਪਹਿਲੇ ਹੈ, ਇਹ ਖਿਆਲ ਰੱਖਣਾ।
ਇਹ ਕੂੜੈ ਕੀ ਮਾਲਕਿਆ ਉਤਰੈ, ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੈ ਤਾਂ ਨਾਮ ਦੇੜਾਏ, ਸਭ ਕਿਲ ਵਿਖ ਕੱਟਣਹਾਰ। ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕਉ ਕਰਹੁ ਸਭ ਨਮਸਕਾਰ। ਮਲ ਕੂੜੀ ਨਾਮ ਉਤਾਰੀਅਨ, ਜਪ ਨਾਮ ਹੁਆ ਸਚਿਆਰ। ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵਾ ਦੇਵਣ ਹਾਰ। ਪੌੜੇ ਤੁਧ ਜੇਵਡ ਦਾਤਾ ਨਾਹ, ਕਿਸ ਆਖ ਸੁਣਾਈਐ, ਗੁਰ ਪ੍ਰਸਾਦੀ ਪਾਏ ਜਿਥ ਹਉਮੈ ਜਾਈਐ। ਰਾਸ ਕਾਸ ਸਾਦਾ ਬਾਹਰ, ਸੱਚੀ ਵਡਿਆਈਐ, ਜਿਸਨੋ ਬਖਸੇ ਤਿਸ ਦੇ ਆਪ ਲਏ ਮਿਲਾਈਐ। ਘਟ ਅੰਤਰ ਅੰਮ੍ਰਿਤ ਰਖਿਓ ਨ, ਗੁਰਮੁਖ ਕਿਸੈ ਪਿਆਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਏ। ਸਲੋਕ ਮਹੱਲਾ ਤੀਜਾ। ਬਾਬਾਣੀਆ ਕਹਾਣੀਆ, ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸੇਈ ਕਰਮ ਕਰੇਨ। ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ, ਬਚਨ ਸਭ ਸ੍ਰਿਸ਼ਟ ਕਰੇਨ। ਸੱਚੈ ਲਾਏ ਸੱਚ ਲੱਗੇ, ਸਦਾ ਸੱਚ ਸੰਭਾਲੇਨ। ਨਾਨਕ ਆਏ ਸੇ ਪ੍ਰਵਾਣ ਭਏ, ਜੇ ਸਗਲੇ ਕੁਲ ਤਾਰੇਨ।
ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ, ਇੱਥੇ ਆ ਕੇ ਵਿਸਰਾਮ ਹੈ। ਸਾਸਤ ਤੇ ਜਮਕ, ਨਾਰਦ ਤੇ ਵਿਸਰਾਮ। ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ, ਬਚਨ ਸਭ ਸ੍ਰਿਸ਼ਟ ਕਰੇਨ। ਹਾਂਜੀ,
ਮਹੱਲਾ ਤੀਜਾ। ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਭੀ ਅੰਧੇ ਕਰਮ ਕਰੇਨ। ਓਏ ਭਾਣੈ ਚੱਲਨ ਆਪਣੈ, ਨਿਤ ਝੂਠੋ ਝੂਠ ਬੋਲੇਨ। ਕੂੜ ਕੁਸਤ ਕਮਾਵਦੇ, ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ ਪਰ ਨਿੰਦਕਾ, ਸਗਲੇ ਕੁਲ ਡੋਬੇਨ। ਨਾਨਕ ਜਿਤ ਓਏ ਲਾਏ ਤਿਤ ਲੱਗੇ, ਓਏ ਬਪੁੜੇ ਕਿਆ ਕਰੇਨ। ਪੌੜੇ ਸਭ ਨਦਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ ਇੱਕ।
ਵਾਹਿਗੁਰੂ ਜੀ, ਓਏ ਅਤੇ ਓਏ ਦਾ ਫਰਕ ਹੈਗਾ ਨਹੀਂ ਹੈ, ਦੋਵੇਂ ਥਾਂ ਇੱਕ ਥਾਂ ਓਏ ਆ, ਇੱਕ ਥਾਂ ਓਏ ਆ।
ਇੱਥੇ ਤਾਂ ਹੋੜੇ ਨਾਲ ਹੈ ਸਾਡੇ ਕੋਲ।
ਹਾਂਜੀ, ਔਂਕੜ ਨਾਲ ਇੱਕ,
ਦੋਵੇਂ ਦੋਵੇਂ ਜਗ੍ਹਾ ਹੋੜੇ ਨਾਲ ਹੀ ਹੈ,
ਦੋਵੇਂ ਹੋੜੇ ਨਾਲ।
ਤਿੰਨ ਜਗ੍ਹਾ ਨਹੀਂ, ਨਾਨਕ ਜਿੱਤ ਓਏ ਲਾਏ ਤਿੱਤ ਲੱਗੇ, ਓਏ ਬਪੜੇ ਕਿਆ ਕਰੇ ਨੇ, ਇੱਥੇ ਔਂਕੜੇ ਆ।
ਹਾਂਜੀ, ਇੱਕ ਔਂਕੜਾ।
ਸੋ ਇਹ ਜੋ ਅਖੀਰਲੀ ਪੰਗਤੀ ਇਸ ਮਹੱਲੇ ਦੀ ਆ ਰਹੀ ਹੈ, ਨਾਨਕ ਜਿੱਤ ਓਏ ਲਾਏ ਤਿੱਤ ਲੱਗੇ, ਓਏ ਬਪੜੇ ਕਿਆ ਕਰੇਨ, ਇੱਥੇ ਪਾਠ ਭੇਦ ਆ ਰਿਹਾ ਹੈ, ਓੜੇ ਔਂਕੜ ਵੀ ਆ ਰਿਹਾ ਹੈ। ਇਸ ਦੇ ਬਾਰੇ ਨਿਰਣਾ ਆਪਾਂ ਅਜੇ ਪੈਂਡਿੰਗ ਰੱਖਦੇ ਹਾਂ, ਕੱਲ੍ਹ ਨੂੰ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ ਜੀ।
ਪੌੜੀ ਸਭ ਨਦਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ ਇੱਕ। ਕੂੜ ਕੁਸਤ ਲਾਏਨ, ਮਨ ਮੁਖ ਵਿਗੂਤੀ। ਗੁਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ, ਜਿਨ ਕਉ ਪੋਤਾ ਪੁੰਨ ਹੈ ਤਿਨ ਵਾਤ ਸਪੀਤੀ। ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਨਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਘਰ ਦੇਵਣ ਜਾਹੇ। ਇਸਤਰੀ ਪੁਰਖੈ ਖੱਟਿਐ ਭਾਉ, ਭਾਵੈ ਆਵਾਉ ਭਾਵੈ ਜਾਉ। ਸਾਸਤ ਵੇਦ ਨਾ ਮਾਨੈ ਕੋਇ, ਆਪੂ ਆਪੈ ਪੂਜਾ ਹੋਇ। ਕਾਜੀ ਹੋਇ ਕੈ ਬਹਿ ਨਿਆਇ, ਫੇਰੇ ਤਸਬੀ ਕਰੇ ਖੁਦਾਏ। ਵੱਡੀ ਲੈ ਕੈ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਤੁਰਕ ਮੰਤਰ ਕੰਨ
ਤੁਰਕ ਮੰਤਰ ਤਾਂ ਠੀਕ ਹੈ,
ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਲੋਕ ਮੁਹਾਵਾ ਹੈ ਚਾੜੀ ਖਾਹੇ, ਚੌਕਾ ਦੇ ਕੈ ਸੁੱਚਾ ਹੋਏ, ਐਸਾ ਹਿੰਦੂ ਵਿਖ ਹਕੋਏ, ਜੋਗੀ ਗਿਰਹੀ ਜਟਾ ਬਿਭੂਤ, ਆਗੈ ਪਾਛੈ ਰੋਵਹਿ ਪੂਤ, ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਣ ਸਿਰ ਛਾਈ ਪਾਈ, ਨਾਨਕ ਕਲ ਕਾ ਇਹੋ ਪਰਵਾਣ, ਆਪੇ ਆਖਣ ਆਪੇ ਜਾਣ, ਮਹੱਲਾ ਪਹਿਲਾ, ਹਿੰਦੂ ਕੈ ਘਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਮੁਸਲਮਾਨ ਕਰੇ ਵਡਿਆਈ, ਬਿਣ ਗੁਰ ਪੀਰੈ ਕੋ ਥਾਏ ਨਾ ਪਾਈ, ਰਾਹ ਦਸਾਏ ਉਥੈ ਕੋ ਜਾਏ, ਕਰਣੀ ਬਾਜਹ ਪਿਸਤ ਨਾ ਪਾਏ, ਜੋਗੀ ਕੈ ਘਰ ਜੁਗਤ ਦਸਾਈ, ਤਿਤ ਕਾਰਣ ਕੰਨ ਮੁੰਦਰਾ ਪਾਈ, ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੈ ਕਿੱਥੈ ਸਿਰਜਣਹਾਰ, ਜੇਤੇ ਜੀ ਤੇਤੇ ਵਾਟਾਊ, ਚੀਰੀ ਆਈ ਢਿੱਲ ਨਾ ਕਾਊ, ਇੱਥੈ ਜਾਣੈ ਸੋ ਜਾਏ ਸਿਆਣੈ, ਹੋਰ ਫੱਕੜ ਹਿੰਦੂ ਮੁਸਲਮਾਨੈ, ਸਭਨਾ ਕਾ ਦਰ ਲੇਖਾ ਹੋਏ, ਕਰਣੀ ਬਾਜਹ ਤਰੈ ਨਾ ਕੋਏ, ਸੱਚੋ ਸੱਚ ਵਖਾਣੈ ਕੋਏ, ਨਾਨਕ ਅੱਗੈ ਪੁੱਛ ਨਾ ਹੋਏ, ਪੌੜੀ ਹਰ ਕਾ ਮੰਦਰ ਆਖੀਐ, ਕਾਇਆ ਕੋਟ ਗੜ ਅੰਦਰ ਲਾਲ ਜਵੇ ਹਰੀ, ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ ਮਨਮੁਖ ਆਪ ਖੁਆਇਨ, ਮਾਇਆ ਮੋਹ ਨਿਤ ਕੜ, ਸਭਨਾ ਸਾਹਿਬ ਏਕ ਹੈ ਪੂਰਾ ਭਾਗ ਪਾਇਆ ਜਾਏ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰ ਹੈ, ਨਾ ਸਤ ਮੂੰਡ ਮੁੜਾਈ ਕੇਸੀ, ਨਾ ਸਤ ਪੜਿਆ ਦੇਸ ਫਿਰ ਹੈ, ਨਾ ਸਤ ਰੁੱਖੀ ਬਿਰਖੀ ਪੱਥਰ, ਨਾ ਸਤ ਰੁੱਖੀ ਬਿਰਖੀ ਪੱਥਰ, ਆਪਤ ਛਾਵਾ ਹੈ ਦੁੱਖ ਸਹ ਹੈ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰ ਹੈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲਾ, ਨਾਨਕ ਤਾ ਕਉ ਮਿਲੈ ਵਡਾਈ, ਜਿਸ ਘਾਟ ਭੀਤਰ ਸ਼ਬਦ ਰਵੈ, ਸਭ ਘਾਟ ਮੇਰੇ ਹਉ ਸਭਨਾ ਅੰਦਰ, ਜਿਸ ਹੈ ਖੁਆਈ ਤਿਸ ਕੌਣ ਕਹੈ, ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਭੁਲਾਵੈ ਕੌਣ, ਜਿਸ ਹੈ ਭੁਲਾਈ ਪੰਧ ਸਿਰ ਤਿਸ ਹੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋ ਅਵਧੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ, ਔ ਹੱਠ ਪੱਟਣ ਮਹਿ ਭਿਖਿਆ ਕਰੈ, ਸੋ ਅਵਧੂਤੀ ਸ਼ਿਵਪੁਰ ਚੜੈ, ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੈ ਨਾ ਕੰਧ।
ਪੜੈ ਨਾ ਕੰਧ ਇਉਂ ਉਚਾਰਨ ਕਰਨਾ ਹੈ, ਪੜੈ ਨਹੀਂ ਬੋਲਣਾ।
ਬੋਲੈ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰਜਾਲੇ, ਸੁਪਨੈ ਬਿੰਦ ਨਾ ਦੇਈ ਚਰਨਾ, ਤਿਸ ਪਾਖੰਡੀ ਜਰਾ ਨ ਮਰਣਾ।
ਸੁਪਨੈ ਬਿੰਦ ਨ ਦੇਈ ਚਰਣਾ,
ਸੁਪਨੈ ਬਿੰਦ ਨ ਦੇਈ ਚਰਣਾ, ਤਿਸ ਪਾਖੰਡੀ ਜਰਾ ਨ ਮਰਣਾ। ਬੋਲੈ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ, ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮਾ, ਗਗਨ ਮੰਡਲ ਮਹਿ ਰੂਪੈ ਥੰਮਾ, ਅਹਿਨਿਸ ਅੰਤਰ ਰਹਿ ਧਿਆਨ, ਤੇ ਬੈਰਾਗੀ ਸਤ ਸਮਾਨ। ਬੋਲੈ ਭਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ, ਮਹੱਲਾ ਪਹਿਲਾ।
ਦੇਖੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਉੱਚੇ ਇਹਦੇ ਵਿੱਚ ਸਿਧਾਂਤ ਯੋਗੀਆਂ ਨੂੰ ਸਮਝਾ ਰਹੇ ਹਨ, ਕਿੰਨੀਆਂ ਸੂਖਮ ਇਹ ਗੱਲਾਂ ਹਨ। ਅੱਜ ਜਿਨ੍ਹਾਂ ਵਾਦਾਂ ਵਿਵਾਦਾਂ 'ਚ ਸਾਡਾ ਸਮਾਜ ਫਸਿਆ ਹੋਇਆ ਹੈ, ਅਸੀਂ ਕਦੀ ਇਹਨਾਂ ਗੱਲਾਂ ਤੱਕ ਪਹੁੰਚ ਸਕਾਂਗੇ? ਕਦੀ ਇਸ ਗੱਲ ਦਾ ਵੀ ਚਿੰਤਨ ਕਰੀਏ, ਗੁਰਬਾਣੀ ਕਿੰਨੀ ਉੱਚੀ ਹੈ ਅਤੇ ਸਾਡੇ ਖਿਆਲ ਕਿਹੋ ਜਿਹੇ, ਅਸੀਂ ਬੇਤੁਕੇ ਜਿਹੇ ਸਵਾਲ ਕਰਦੇ ਰਹਿੰਦੇ ਹਾਂ। ਪਿੱਛੇ ਆਪ ਜੀ ਨੇ ਸਿੱਧ ਗੋਸ਼ਟ ਬਾਣੀ ਸਰਵਣ ਕੀਤੀ ਹੈ, ਯੋਗੀਆਂ ਨੇ ਕੈਸੇ ਕੈਸੇ ਡੂੰਘੇ ਸਵਾਲ ਗੁਰੂ ਸਾਹਿਬ ਜੀ ਤੋਂ ਪੁੱਛੇ ਅਤੇ ਮਹਾਰਾਜ ਨੇ ਉਹਨਾਂ ਦੇ ਉੱਤਰ ਦਿੱਤੇ। ਅੱਜ ਸਾਡੇ ਸਵਾਲ ਵੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਨਾ ਕੋਈ ਸਿਰ ਹੁੰਦਾ ਨਾ ਪੈਰ ਹੁੰਦਾ, ਅਤੇ ਜਵਾਬ ਵੀ ਉਹਨਾਂ ਦੇ ਦਿੰਦਿਆਂ ਹਾਸੀ ਆਉਂਦੀ ਹੈ। ਸੋ ਜੈਸਾ ਕੋਈ ਸਵਾਲ ਕਰੇ ਉੱਥੋਂ ਪਤਾ ਲੱਗ ਜਾਂਦਾ ਕਿ ਬੰਦੇ ਦੀ ਕਿੰਨੀ ਕੁ ਅਵਸਥਾ ਹੈ, ਕਿੱਥੇ ਕੁ ਪਹੁੰਚਿਆ ਹੋਇਆ ਹੈ। ਜਿੰਨਾ ਜ਼ਿਆਦਾ ਉੱਚਾ ਹੋਵੇਗਾ ਉਹਨਾਂ ਦਾ ਸਵਾਲ ਵੀ ਡੂੰਘਾ ਹੋਵੇਗਾ, ਜਿੰਨਾ ਬੰਦਾ ਹੌਲਾ ਹੋਵੇਗਾ ਉਹਦੇ ਸਵਾਲ ਵੀ ਹੌਲੇ ਹੋਣਗੇ। ਅੱਜ ਸਾਡੇ ਸਮਾਜ ਵਿੱਚ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ, ਅਤੇ ਅਸੀਂ ਉਹਨੂੰ ਗੁਰਮਤ ਦੇ ਦਾਇਰੇ ਵਿੱਚ ਕਰਕੇ ਪਤਾ ਨਹੀਂ ਕਿਹੜੇ ਪਾਸੇ ਤੁਰੇ ਜਾ ਰਹੇ ਹਾਂ। ਦੇਖੋ ਕੈਸੇ ਕੈਸੇ ਡੂੰਘੇ ਬਚਨ, ਇਹ ਬੜੀ ਉੱਚੀ ਅਵਸਥਾ ਦੀਆਂ ਗੱਲਾਂ ਭਰਥਰੀ ਜੀ ਨਾਲ, ਗੋਪੀ ਚੰਦ ਜੀ ਨਾਲ, ਚਰਪਟ ਨਾਥ ਨਾਲ, ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਰ ਰਹੇ ਨੇ। ਕਿਰਪਾ ਕਰੇ ਗੁਰੂ ਨਾਨਕ, ਸਾਨੂੰ ਵੀ ਇਹੋ ਜਿਹੇ ਬਚਨ ਸੁਣਨ ਦਾ, ਸਮਝਣ ਦਾ ਕਦੀ ਸਮਝ ਆ ਜਾਵੇ, ਸੋਝੀ ਆ ਜਾਵੇ, ਅਤੇ ਅਸੀਂ ਬੇਲੋੜੀਆਂ ਬਹਿਸ਼ਾਂ ਝਗੜੇ ਜਿਹੜੇ ਅੱਜ ਕੱਲ੍ਹ ਵਟਸਐਪ 'ਤੇ ਇੰਟਰਨੈੱਟ 'ਤੇ ਸਿੱਖ ਕਰੀ ਜਾਂਦੇ ਆ, ਇਹਨਾਂ ਨੂੰ ਛੱਡ ਕੇ ਅਤੇ ਅਸੀਂ ਗੁਰੂ ਨਾਲ ਅੰਦਰੋਂ ਜੁੜ ਸਕੀਏ, ਇਹ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ। ਦੇਖੋ ਕੈਸੇ ਕੈਸੇ ਸਵਾਲ ਭਰਥਰੀ ਜੀ ਪੁੱਛਦੇ ਆ ਅਤੇ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਆ। ਹਾਂਜੀ,
ਮਹੱਲਾ ਪਹਿਲਾ। ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ।
ਕੰਨ ਪੜਾਏ, ਪੜਵਾ ਕੇ, ਪੜਾਏ ਨਹੀਂ ਬੋਲਣਾ, ਕੰਨ ਪੜਾਏ ਕਿਆ ਖਾਜੈ ਭੁਗਤ।
ਆਸਤ ਨਾਸਤ ਏਕੋ ਨਾਵ, ਕੌਣ ਸੋ ਅੱਖਰ ਜਿਤ ਰਹਿ ਹਿਆ, ਧੂਪ ਛਾਵ ਜੇ ਸਮ ਕਰ ਸਹੈ, ਤਾਂ ਨਾਨਕ ਆਖੈ ਗੁਰ ਕੋ ਕਹੈ। ਛੇ ਅਵਰ ਤਾਰੇ ਵਰਤਹਿ ਪੂਤ, ਨਾ ਸੰਸਾਰੀ ਨਾ ਅਵਧੂਤ, ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਪੌੜੀ ਹਰ ਮੰਦਰ ਸੋਈ ਆਖੀਐ, ਜਿਥੋ ਹਰ ਜਾਤਾ ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ, ਬਾਹਰ ਮੂਲ ਨਾ ਖੋਜੀਐ ਘਰ ਮਾਹਿ ਵਿਧਾਤਾ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ, ਸਭ ਮਹਿ ਇੱਕ ਵਰਤਦਾ, ਗੁਰ ਸਬਦੀ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਏ। ਸਲੋਕ ਮਹੱਲਾ ਤੀਜਾ। ਮੂਰਖ ਹੋਵੈ ਸੋ ਸੁਣੈ, ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਣਾ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ, ਏਤ ਕਮਾਣੈ ਸਦਾ ਦੁੱਖ, ਦੁੱਖ ਹੀ ਮਹਿ ਰਹਿਣਾ। ਅਤ ਪਿਆਰਾ ਪਵੈ ਖੂਹੇ, ਕਿਹੋ ਸੰਜਮ ਕਰਣਾ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ। ਹਰ ਨਾਮ ਜਪੈ ਆਪ ਉਧਰੈ, ਉਸ ਪਿੱਛੈ ਡੁੱਬਦੇ ਭੀ ਤਰਣਾ। ਨਾਨਕ ਜੋ ਤਿਸ ਭਾਵੈ ਸੋ ਕਰੇ, ਜੋ ਦੇ ਸੋ ਸਹਿਣਾ ਮਹੱਲਾ ਪਹਿਲਾ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ, ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆ, ਬਾਕੀ ਜਿਨ੍ਹਾਂ ਰਹੀ, ਅਜਰਾਈਲ ਫਰੇਸਤਾ ਹੋਸੀ ਆਇ ਤਈ। ਆਵਣ ਜਾਣ ਨਾ ਸੁਜਾਈ, ਭੀੜੀ ਗਲੀ ਫਹੀ, ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ ਪੌੜੀ। ਹਰ ਕਾ ਸਭ ਸਰੀਰ ਹੈ, ਹਰ ਰਵ ਰਹਿਆ ਸਭ ਆਪੈ, ਹਰ ਕੀ ਕੀਮਤ ਨਾ ਪਵੈ, ਕਿਛ ਕਹਿਣ ਨਾ ਜਾਪੈ। ਗੁਰ ਪ੍ਰਸਾਦੀ ਸਾ ਲਾਹੀਐ, ਹਰ ਭਗਤੀ ਰਾਪੈ, ਸਭ ਮਨ ਤਨ ਹਰਿਆ ਹੋਇਆ, ਅਹੰਕਾਰ ਗਵਾਪੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੈ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੋ ਆਇਆ, ਪਰਸਰਾਮ ਰੋਵੈ ਘਰ ਆਇਆ। ਅਜੈ ਸੋ ਰੋਵੈ ਭੀਖਿਆ ਖਾਇ, ਐਸੀ ਦਰਗਹਿ ਮਿਲੈ ਸਜਾਇ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਇਆ। ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਉਰੂ ਵਾਏ। ਰੋਵੈ ਹੈ ਪਾਂਡਵ, ਰੋਵੈ ਹੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਣ ਪਾਪੀ ਭਇਆ।
ਰੋਵੈ ਹੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ।
ਰੋਵਹਿ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਣ ਪਾਪੀ ਭਇਆ। ਰੋਵਹਿ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਭੀੜ। ਰੋਵਹਿ ਰਾਜੇ ਕੰਨ ਪੜਾਏ, ਘਰ ਘਰ ਮੰਗ ਹੈ ਭੀਖਿਆ ਜਾਏ। ਰੋਵਹਿ ਕਿਰਪਨ ਸੰਚ ਹੈ ਧਨ ਜਾਏ, ਪੰਡਿਤ ਰੋਵਹਿ ਗਿਆਨ ਗਵਾਏ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਲਾਏ, ਮਹੱਲਾ ਦੂਜਾ।
ਇਹ ਸਲੋਕ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸਤ ਘਰਾਂ ਨਾਮ ਦਾ ਪਿੰਡ ਹੈ, ਉਸ ਦੇ ਵਿੱਚ ਇੱਕ ਅਤਿਅੰਤ ਦੁਖੀ ਸ਼ਾਹੂਕਾਰ ਦੇ ਪ੍ਰਥਾਏ, ਇਹ ਪਾਵਨ ਬਚਨ ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ, ਜੋ ਕਹਿੰਦਾ ਸੀ ਕਿ ਮੇਰੇ ਜੈਸਾ ਦੁਖੀਆ ਦੁਨੀਆ 'ਤੇ ਕੋਈ ਨਹੀਂ ਹੋਣਾ। ਪਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਦੇਖ ਸ਼ਾਹੂਕਾਰ, ਤੂੰ ਇਕੱਲਾ ਹੀ ਦੁਖੀ ਨਹੀਂ, ਬਲਕਿ ਜਿੰਨੇ ਵੱਡੇ ਵੱਡੇ ਕੋਈ ਰਾਜੇ ਮਹਾਰਾਜੇ ਆਏ, ਜਿੰਨੇ ਕੋਈ ਅਵਤਾਰ ਇਤਿਹਾਸਿਕ ਵੀ ਆਏ, ਉਹ ਵੀ ਦੁੱਖਾਂ ਵਿੱਚ ਰੋਂਦੇ ਹੀ ਗਏ। ਪਰ ਦੁੱਖਾਂ ਨੂੰ ਜਿੱਤਿਆ ਉਸਨੇ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਇਹਨਾਂ ਦੁੱਖਾਂ ਤੋਂ ਰਹਿਤ ਹੁੰਦਾ ਹੈ। ਇਉਂ ਸਤਿਗੁਰੂ ਮਹਾਰਾਜ ਜੀ ਨੇ ਸਤਿਕਰਾ ਦੇ ਵਿੱਚ ਦੁਖੀ ਸਾਹੂਕਾਰ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਸਾਰੀਆਂ ਸਾਖੀਆਂ ਸੁਣਾਈਆਂ ਨੇ। ਹੁਣ ਇੱਥੇ ਫਿਰ ਬਚਨ ਉਹੀ ਆ ਜਾਂਦਾ ਹੈ, ਜਿਹੜੇ ਕੋਈ ਕਹਿ ਦਿੰਦੇ ਨੇ ਦੇਖੋ ਜੀ ਗੁਰੂ ਘਰਾਂ ਦੇ ਵਿੱਚ ਇਹ ਹਿੰਦੂ ਗ੍ਰੰਥਾਂ ਦੀ ਕਥਾ ਕਰੀ ਜਾਂਦੇ ਨੇ, ਬਾਹਮਣਾਂ ਦੀਆਂ ਸਾਖੀਆਂ ਸੁਣਾਈ ਜਾਂਦੇ ਨੇ, ਸਹੰਸਰ ਦਾਨ ਦੇ ਇੰਦਰ ਰੋਵਾਇਆ। ਹੁਣ ਇੰਦਰ ਦੀ ਵਾਰਤਾ ਸੁਣਾਉਣੀ ਪਵੇਗੀ ਕਿ ਰੋਇਆ ਕਿਵੇਂ ਇੰਦਰ, ਕਿਉਂ ਉਹਨੂੰ ਰੋਣਾ ਪਿਆ, ਕੀ ਕਾਰਨ ਬਣਿਆ। ਸਹੰਸਰ ਦਾਨ ਦਾ ਕੀ ਭਾਵ ਹੈ? ਦਾਨ ਤੋਂ ਭਾਵ ਹੈ ਦਾਨ, ਦਾਨ ਤੋਂ ਭਾਵ ਹੈ ਡੰਨ, ਦੰਡ। ਕਾਹਦਾ ਦੰਡ ਮਿਲਿਆ? ਸਾਖੀ ਸੁਣਾਉਣੀ ਪਵੇਗੀ। ਪਰਸਰਾਮ ਅਜੈ, ਜੋ ਰਾਮ ਚੰਦਰ ਜੀ ਦਾ ਵੱਡਾ ਵਡੇਰਾ ਅਜੈ ਹੋਇਆ ਹੈ, ਅਜੈ ਸੋ ਰੋਵੈ ਭੀਖਿਆ ਖਾਏ, ਪਰਸਰਾਮ ਨੂੰ ਕਿਉਂ ਰੋਣਾ ਪਿਆ, ਅਜੈ ਨੂੰ ਕਾਤੋਂ ਰੋਣਾ ਪਿਆ? ਇਸੇ ਤਰ੍ਹਾਂ ਸੀਤਾ ਅਤੇ ਲਖਮਣ ਦਾ ਵਿਛੋੜਾ ਪੈਣ ਤੋਂ ਰਾਮ ਚੰਦਰ ਜੀ ਕੁਰਲਾਉਂਦੇ ਰੋਂਦੇ ਰਹੇ, ਰਾਵਣ ਨੂੰ ਰੋਣਾ ਪਿਆ, ਪਾਂਡਵਾਂ ਨੂੰ ਰੋਣਾ ਪਿਆ, ਜਨਮੇਜਾ ਜੋ ਸੀ ਉਹ ਵੀ ਰੋਂਦਾ ਹੀ ਗਿਆ। ਕਿਵੇਂ ਰੋਂਦੇ ਗਏ? ਇਹ ਸਾਖੀਆਂ ਸੁਣਾਉਣੀਆਂ ਪੈਣਗੀਆਂ, ਫਿਰ ਹੀ ਗੱਲ ਬਣੇਗੀ ਨਾ। ਅਤੇ ਜੇ ਇਕੱਲਾ ਅਰਥ ਕਰਕੇ ਗਾਂਹ ਤੁਰ ਜਾਈਏ, ਕਿਸੇ ਨੂੰ ਕੀ ਪਤਾ ਲੱਗੇਗਾ ਕਿ ਇਹ ਵਾਰਤਾ ਕੀ ਹੈ? ਇਸ ਲਈ ਉਹ ਪੂਰੀ ਵਾਰਤਾ ਸੁਣਾਉਣੀ ਪਵੇਗੀ। ਅਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹਾਨ ਕਿਰਪਾਲਤਾ ਕਰਕੇ
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਇਹ ਸਾਰੀਆਂ ਵਾਰਤਾਂ ਉਚਾਰਨ ਕੀਤੀਆਂ ਲਿਖੀਆਂ ਹੋਈਆਂ ਨੇ। ਸੋ ਇਸ ਵਾਸਤੇ ਮਨ ਵਿੱਚੋਂ ਇਹ ਨਫ਼ਰਤ ਜਿਹੀ ਕੱਢ ਦੇਈਏ ਕਿ ਇਹ ਸਾਖੀਆਂ ਗੁਰਦੁਆਰੇ ਨਹੀਂ ਸੁਣਾਉਣੀਆਂ ਜੀ, ਇਹ ਬਾਹਮਣਵਾਦ ਦੀ ਕਥਾ ਹੈ ਜੀ। ਨਹੀਂ ਜੀ, ਬਾਹਮਣਵਾਦ ਦੀ ਕਥਾ ਨਹੀਂ, ਇਹ ਗੁਰਬਾਣੀ ਦੀ ਕਥਾ ਹੈ। ਜੋ ਉਦਾਹਰਣਾਂ ਦੇ ਦੇ ਕੇ ਸਾਨੂੰ ਸਤਿਗੁਰੂ ਮਹਾਰਾਜ ਨੇ ਸਮਝਾਇਆ, ਉਹ ਉਦਾਹਰਣ ਵਿਆਖਿਆ ਰੂਪ ਵਿੱਚ ਸਾਡੇ ਸਾਹਮਣੇ ਆਵੇਗੀ ਤਾਂ ਹੀ ਸਾਨੂੰ ਸਮਝ ਪਵੇਗੀ ਨਾ ਕਿ ਸਤਿਗੁਰੂ ਜੀ ਕੀ ਸਮਝਾ ਰਹੇ ਨੇ। ਇਹ ਸਾਰੀਆਂ ਸਾਖੀਆਂ ਦਾ ਵਰਣਨ, ਇਹ ਉਦਾਹਰਣਾਂ ਦਿੱਤੀਆਂ ਨੇ ਸਤਿਗੁਰਾਂ ਨੇ ਕਿ ਵੱਡੇ ਵੱਡੇ ਵੀ ਦੇਖ ਲਓ ਦੁਨੀਆਂ ਤੋਂ ਰੋਂਦੇ ਗਏ, ਸੁਖੀ ਉਹ ਨੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ। ਨਾਮ ਜਪਣ ਤੋਂ ਬਿਨਾਂ ਹੋਰ ਕੋਈ ਵੀ ਕਰਮ ਲੇਖੇ ਵਿੱਚ ਨਹੀਂ ਪੈਂਦਾ, ਸਫਲ ਨਹੀਂ ਹੁੰਦਾ।
ਮਹੱਲਾ ਦੂਜਾ, ਜਪ ਤਪ ਸਭ ਕਿਛ ਮੰਨਿਆ, ਅਵਰ ਕਾਰਾ ਸਭ ਬਾਦ, ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰ ਪ੍ਰਸਾਦ। ਪੌੜੀ ਕਾਇਆ ਹੰਸ ਧੁਰ ਮੇਲ, ਕਰਤੈ ਲਿਖ ਪਾਇਆ ਸਭ ਮਹਿ ਗੁਪਤ ਵਰਤਦਾ, ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ। ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ, ਸਭ ਕਿਛ ਆਪੇ ਆਪ ਹੈ ਆਪੇ ਦੇ ਵਡਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।